सिमरन कारज पूरे सहज रहस्य मन उपजा साथ सहज रहस्य मन उपज सगले दुख पलायन सगले दुख पलायन प्रभु के सिमरन कारज पूरे ऐसा मसला जेड़ा सारी दुनिया नाल संबंध रखता है हर जीव नाल संबंध रखता है। गुरु ने बाणी विच एक ख्याल दे दिता है कि ए शरीर कर्म धरती पिछले दिन विच आ चुका है कर्म धरती है। इथे आने वाले हर जीव ने बदलवे रूप विच कुछ ना कुछ करना है। एक गल वखरी है कि ज्यों ज्यों मनुख की चेतना शक्ति बदती चली जाती है त्यों त्यों उनके कार्य का सिस्टम बदलता जाता है लेकिन करता है। अगे भी लोग सफर करते सन हूं भी करते हैं। 100 साल पहला भी लोग भोजन छकते सन हूं भी छकते हैं। 100 साल पहला भी लोग बोलते सन हूं भी बोलते हैं। 100 साल पहला भी लोग पहनते सन हूं भी पहनते हैं। घर की लोड़ 100 साल पहला भी सी हूं भी है। कार्य हन सिस्टम बदल गया हूं पहले वाले घर में नहीं रहते रहते घर में ही ने लेकिन पहले वाले घर में नहीं हूं भी पहरावा पहनते हैं लेकिन 100 साल पहला जो पहनते सन हूं वो नहीं। हूं भी लोग भोजन छकते हैं लेकिन जो 100 साल पहला छकते सन जिस किस्म का जिस ढंग नाल आज बदल गया बहुत कुछ बदल गया। बोलियां बदल गई बोलियां दे बोलन का ढंग बदल गया रहन सहन मनुख का सब कुछ बदल गया पर एक ख्याल करियो वो जिहड़ा रहन सहन है उसे दा ना ही कार्य है। मनुख कुछ कर रहा है पर बदलवे रूप में करते हैं उदो भी कार्य सी हुण भी कार्य सी। लेकिन एक ख्याल करियो जे मनुख की चेतना नाल 100 साल विच ओहो कार्य बदल के हो रहा है पर हो रहा है तो इनका मतलब होर आने वाले 100 साल बाद चेतना होर बदल सकती है कार्य चलनगे लेकिन उन्होंने तति बदल जाएगी। जिहड़े कार्य अगे कई कई वरे लग के पूरे हुंदे सन अगे मकान बनते सन पुराने समय अंदर किसी को तौफीक होवे चंगा अमीर आदमी अपनी हवेली बनांदा सी कई कई वरे लग जांदे सन सैकड़ों की तादाद विच लेबर लगती सी तद कोई एक मकान कई वरिया विच बनांदा सी। हुण हजारा मकान एक महीने विच बन जाते मनुख की चेतना बधी जाती उन्हें काज नू सौखा कर दिता। हुण इत्थे रुकना चाहना। गुरु कहते ने सब तो वड्डी प्रॉब्लम ही मनुख के सामने एक खड़ी है कि इनके काज पूरे नहीं हो रहे इन्हें तो चेतना कमजोर है। चेतना दे 1000 साल पिछे खलोती है। साधारण दुनियावी काम जड़े ने वो चेतना बदलन नाल सोच बदलन नाल साधन बदलन नाल वो काम जड़े वरियां दे सन ਕੁਛ ਦਿਨਾਂ ਵਿੱਚ ਹੋਣ ਲੱਗ ਪਏ ਨੇ। ਤੇ ਕੀ ਕਾਰਨ ਨੇ? ਕੁਝ ਕੰਮ ਐਸੇ ਵੀ ਨੇ ਜਿਹੜੇ ਅਜੇ 100 ਸਾਲ 200 ਸਾਲ 1000 ਸਾਲ ਪਿੱਛੇ ਖਲੋਤੇ ਨੇ, ਅਧੂਰੇ ਨੇ, ਪੂਰੇ ਨਹੀਂ ਹੋ ਰਹੇ। ਹੁਣ ਇਹਦੇ ਵਿੱਚ ਇੱਕ ਗੱਲ ਹੋਰ ਸੋਚਣ ਵਾਲੀ, ਦੋ ਤਰ੍ਹਾਂ ਦੇ ਕਾਗਜ਼ ਨੇ, ਇੱਕ ਪਰਮਾਰਥ ਦੇ, ਇੱਕ ਸੰਸਾਰਿਕ। ਸੰਸਾਰ ਜਿਹੜਾ ਹੈ ਉਹਦੇ ਕਾਜ਼ ਜਿੰਨੇ ਨੇ ਉਹ ਤ੍ਰਿਸ਼ਨਾ ਤੇ ਖਲੋਤੇ ਨੇ, ਕਿਉਂਕਿ ਸੰਸਾਰ ਦਾ ਜਨਮ ਹੀ ਤ੍ਰਿਸ਼ਨਾ ਨਾਲ ਹੈ। ਉਹਦੇ ਸਾਰੇ ਕਾਜ਼ ਤ੍ਰਿਸ਼ਨਾ ਤੇ ਖਲੋਤੇ ਨੇ। ਕਾਜ਼ ਕਾਜ਼ ਵਿੱਚ ਅੰਤਰ ਗੁਰੂ ਨੇ ਇਸੇ ਲਈ, ਜੇ ਅੰਤਰ ਫਰਕ ਨਾ ਹੋਵੇ ਗੁਰੂ ਇਹ ਕਿਉਂ ਆਖਣ?
ਐਸਾ ਕੰਮ ਮੂਲੇ ਨਾ ਕੀਚੇ, ਐਸਾ ਕੰਮ ਮੂਲੇ ਨਾ ਕੀਚੇ, ਜਿਤ ਅੰਤ ਪਛੋਤਾਈਏ, ਜਿੰਨੀ ਕਮੀ ਨਾ ਹੈ ਗੁਣ ਤੇ ਕੰਮਣੇ ਵਿਸਾਰ, ਘਰ ਕਾ ਕਾਜ ਨਾ ਜਾਣੇ ਰੂੜਾ।
ਮਨੁੱਖ ਦੋ ਕਾਰਜਾਂ ਵਿੱਚੋਂ ਕਾਰਜ ਨਹੀਂ ਸਮਝ ਸਕਿਆ। ਮਨੁੱਖ ਕਈ ਵਾਰ ਜਦੋਂ ਕਿਸੇ ਬਿਜ਼ਨਸ ਜਾਂ ਕਿਸੇ ਕਾਰੋਬਾਰ ਵਿੱਚ ਵੀ ਹੱਥ ਪਾਉਂਦਾ ਹੈ ਨਾ, ਲੋਕ ਸੋਚਦੇ ਨੇ ਵੀ ਬੜਾ ਗਲਤ ਰਾਹ ਚੁਣ ਲਿਆ, ਇਹ ਕੰਮ ਮੁੱਕਣਾ ਨੇ। ਜਿਹਦੇ ਮੁੱਕਣ ਦੀ ਆਸ ਨਾ ਹੋਵੇ, ਲੋਕ ਕਈ ਵਾਰ ਉਲਾਂਭਾ ਦਿੰਦੇ ਨੇ ਬੜਾ ਗਲਤ ਰਾਹ ਚੁਣ ਲਿਆ, ਇਹ ਕੰਮ ਕਦੀ ਮੁੱਕਣਾ ਨਹੀਂ, ਮੁੱਕਣ ਤੇ ਆਉਂਦਾ ਹੀ ਨਹੀਂ। ਗੁਰੂ ਕਹਿੰਦੇ ਨੇ ਤੇਰੀ ਜ਼ਿੰਦਗੀ ਜੀਵਨ ਜਿਹੜਾ ਉਹ ਵੀ ਦੋ ਦਰਿਆ ਦੇ ਕੰਢਿਆਂ ਵਾਂਗੂ, ਆਹਮੋ ਸਾਹਮਣੇ ਕੰਢਿਆਂ ਵਾਂਗੂ ਖਲੋਤਾ ਹੈ, ਉਹਨਾਂ ਵਿੱਚੋਂ ਤੂੰ ਇੱਕ ਚੁਣਨਾ ਹੈ। ਮੈਂ ਇੱਕ ਵਾਰ ਕੀਤੀ ਸੀ, ਇਹ ਤੇਰੀ ਮਰਜ਼ੀ ਹੈ, ਜਿਹੜਾ ਮਰਜ਼ੀ ਚੁਣ ਲੈ, ਪਾਰ ਹੋਰ ਕੋਈ ਨਹੀਂ। ਮੈਂ ਇੱਕ ਵਾਰ ਕੀਤੀ ਸੀ, ਪਾਰ ਹੋਰ ਕੋਈ ਨਹੀਂ। ਆਪਾਂ ਕਹਿ ਦਿੰਦੇ ਨਾ ਫਲਾਣੀ ਚੀਜ਼ ਪਾਰ ਹੈ, ਅਤੇ ਮੈਂ ਕੀਤੀ ਸੀ ਪਾਰ ਹੋਰ ਕੋਈ ਨਹੀਂ, ਕਿਉਂਕਿ ਜਿੱਥੇ ਤੁਸੀਂ ਖੜੇ ਹੋਵੋ ਜਿਹੜਾ ਸਾਹਮਣਾ ਪਰਲਾ ਕਿਨਾਰਾ ਹੈ ਨਾ, ਉਹਦਾ ਨਾਮ ਪਾਰ ਹੈ। ਜੇ ਭਲਾ ਤੁਸੀਂ ਉਸੇ ਹੀ ਕਿਨਾਰੇ ਖਲੋਤੇ ਹੋਵੋ ਤੇ ਫਿਰ ਕੋਈ ਪੁੱਛੇ ਪਾਰ ਕਿਹੜਾ, ਫਿਰ ਦੂਜੇ ਕਿਨਾਰੇ ਵੱਲ ਇਸ਼ਾਰਾ ਕਰਦੇ ਹੋਗੇ, ਉਹ ਪਾਰ। ਇਹਦਾ ਮਤਲਬ ਪਾਰ ਕੋਈ ਨਿਸ਼ਚਿਤ ਨਹੀਂ, ਦੋ ਕਿਨਾਰਿਆਂ ਵਿੱਚੋਂ ਇੱਕ ਚੋਣ ਕੱਟ ਲੈ, ਦੂਜਾ ਪਾਰ ਹੋ ਜਾਏਗਾ। ਹੁਣ ਕਿਹੜੀ ਅਜੀਬ ਗੱਲ ਆ, ਇੱਕ ਪਾਸੇ ਕਹਿੰਦੇ ਨੇ ਰੱਬ ਪਾਰ ਰਹਿੰਦਾ, ਪ੍ਰੀਤਮ ਪਾਰ ਰਹਿੰਦਾ, ਦੂਜੇ ਪਾਸੇ ਕਹਿੰਦੇ ਨੇ ਸੰਸਾਰ ਨੂੰ ਪਾਰ ਕਰਨਾ, ਸੰਸਾਰ ਸਾਗਰ ਨੂੰ ਪਾਰ ਕਰਨਾ। ਇਹਦਾ ਮਤਲਬ ਪਾਰ ਦੋਵਾਂ ਦਾ ਹੈ, ਸੰਸਾਰ ਸਾਗਰ ਦਾ ਵੀ ਹੈ, ਪ੍ਰੀਤਮ ਦਾ ਵੀ ਹੈ। ਹੁਣ ਦੋਵਾਂ ਵਿੱਚੋਂ ਦੇਖਣਾ ਕੀ ਹੈ ਕਿ ਤੂੰ ਕਿਹੜੇ ਕਿਨਾਰੇ ਤੇ, ਕਾਜ਼ ਤੈਨੂੰ ਦੋਵਾਂ ਕਿਨਾਰਿਆਂ ਤੇ ਕਰਨਾ ਪੈਣਾ। ਸੰਸਾਰ ਜਿਹੜਾ ਹੈ ਉਹਦਾ ਜਿੰਨਾ ਕਾਜ਼ ਹੈ ਉਹਦਾ ਆਰੰਭ ਹੀ ਤ੍ਰਿਸ਼ਨਾ ਤੋਂ ਹੈ, ਸੰਸਾਰ ਜਿਹੜਾ ਉਹਦੀ ਉਤਪਤੀ ਮਾਇਆ ਤੋਂ ਹੈ, ਅਗਨ ਤੋਂ ਹੈ, ਤੇ ਤ੍ਰਿਸ਼ਨਾ ਹੈ ਅਗਨ ਹੈ। ਇਹੋ ਕਾਰਨ ਹੈ ਕਿ ਮਨੁੱਖ ਸੰਸਾਰਿਕ ਕਾਜ਼ ਅੰਦਰ ਜਿੰਨਾ ਮਰਜ਼ੀ ਕੁਝ ਕਰੀ ਜਾਏ, ਜਿੰਨਾ ਮਰਜ਼ੀ ਕੁਝ ਕਰੀ ਜਾਏ, ਉਹਦਾ ਐਂਡ ਕੋਈ ਨਹੀਂ, ਕਿਉਂਕਿ ਉਸ ਤੋਂ ਅੱਗੇ ਕੁਝ ਹੋਰ ਹੈ, ਉਸ ਤੋਂ ਅੱਗੇ ਕੁਝ ਹੋਰ ਹੈ। ਜਿਹੜਾ ਮਨੁੱਖ ਸਹਿਸ ਖਟੇ ਲੱਖ ਕੋ ਉੱਠਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੂਝੀਏ, ਹੋਰ ਪਰੇ ਹੋਰ ਪਰੇ। ਹੁਣ ਜਿਸ ਚੀਜ਼ ਦਾ ਐਂਡ ਕੋਈ ਨਾ ਹੋਵੇ, ਗੁਰੂ ਨੇ ਬਾਣੀ ਅੰਦਰ ਇੱਕ ਥਾਂ ਇਸ ਲਈ ਕਹਿ ਦਿੱਤਾ, ਕਹਿਣ ਲੱਗੇ ਵਿਖਿਆ ਮੈਂ ਕਿਨੇ ਹੀ ਤ੍ਰਿਪਤ ਨਾ ਪਾਈ। ਸੰਸਾਰਿਕ ਮਾਇਆ ਵਿੱਚ ਕਿਸੇ ਨੇ ਕਦੀ ਰਾਜ ਨਹੀਂ ਪ੍ਰਾਪਤ ਕੀਤਾ। ਦੱਸੋ ਜੇ ਕੋਈ ਅਮੀਰ ਤੋਂ ਅਮੀਰ ਹੋਣ ਤੋਂ ਬਾਅਦ ਵੀ ਆਖ ਦੇਵੇ ਬਸ ਮੈਨੂੰ ਹੁਣ ਲੋੜ ਨਹੀਂ। ਇੱਕ ਐਗਜ਼ਾਮਪਲ ਦਿੱਤੀ ਨੇ, ਕਹਿੰਦੇ ਨੇ ਵਿਖਿਆ ਮੈਂ ਕਿਨੇ ਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਦਨ ਨਹੀਂ ਤ੍ਰਾਪੇ। ਈਦਨ ਕਹਿੰਦੇ ਨੇ ਬਾਲਣ ਨੂੰ, ਪਾਵਕ ਕਹਿੰਦੇ ਨੇ ਅੱਗ ਨੂੰ। ਜਿਵੇਂ ਅੱਗ ਵਿੱਚ ਕੋਈ ਬਾਲਣ ਪਾਵੇ ਉਹ ਖਤਮ ਹੋ ਜਾਏ ਹੋਰ ਪਾਵੇ, ਉਹ ਖਤਮ ਹੋ ਜਾਏ ਹੋਰ ਪਾਵੇ, ਤੇ ਕਦੀ ਇਸ ਉਡੀਕ ਵਿੱਚ ਰਹੇ ਕਿ ਹੁਣ ਅੱਗ ਰੱਜ ਜਾਏਗੀ ਤੇ ਆਖੇਗੀ ਮੈਨੂੰ ਹੋਰ ਬਾਲਣ ਨਾ ਦੇ, ਮੈਂ ਹਜ਼ਮ ਨਹੀਂ ਕਰ ਸਕਦੀ। ਦੱਸੋ ਗੁਰੂ ਕਹਿੰਦੇ ਨੇ ਕਿੱਡਾ ਭੋਲਾ ਹੈ ਮਨੁੱਖ ਜਿਹੜਾ ਇਹ ਆਸ ਲਾਈ ਬੈਠਾ ਹੈ ਕਿ ਮੈਂ ਜਿੰਨਾ ਜ਼ਿਆਦਾ ਬਾਲਣ ਪਾਵਾਂਗਾ, ਬਾਲਣ ਦਾ ਹਜ਼ਮ ਕਰ ਕਰਕੇ ਆਖਰ ਅੱਗ ਹੱਥ ਖੜੇ ਕਰ ਦੇਵੇਗੀ ਤੇ ਆਖੇਗੀ ਬਸ ਮੇਰੇ ਕੋਲ ਹੁਣ ਹੋਰ ਬਾਲਣ ਨਾ ਪਾ ਬਾਲਣ ਦੀ ਸ਼ਕਤੀ ਨਹੀਂ। ਗੁਰੂ ਕਹਿੰਦੇ ਜਿਉਂ ਪਾਵਕ ਈਦਨ ਨਹੀਂ ਤ੍ਰਾਪੇ, ਜਿਵੇਂ ਅੱਗ ਬਾਲਣ ਨਾਲ ਰੱਜਦੀ ਨਹੀਂ। ਕਹਿਣ ਲੱਗੇ ਜੀਵਨ ਦੀ ਸੰਸਾਰਿਕ ਕਾਜ ਦੀ ਇਹੋ ਹੀ ਅਵਸਥਾ ਹੈ। ਸੰਸਾਰ ਦੇ ਜਿੰਨੇ ਕਾਜ ਨੇ ਸਾਰੀ ਜ਼ਿੰਦਗੀ ਮਨੁੱਖ ਕਰਦਾ ਚਲਾ ਜਾਏ, ਉਸ ਤੋਂ ਅੱਗੇ ਕੁਝ ਹੋਰ ਹੈ। ਇਸ ਲਈ ਇਹ ਨਹੀਂ ਆਖ ਸਕਦਾ ਮੈਂ ਪੂਰਾ ਕਰ ਲਿਆ, ਇਹ ਨਹੀਂ ਆਖ ਸਕਦਾ ਮੈਂ ਪੂਰਾ ਕਰ ਲਿਆ। ਕਿਉਂ? ਕਿਉਂਕਿ ਤ੍ਰਿਸ਼ਨਾ ਹੈ। ਤ੍ਰਿਸ਼ਨਾ ਪਰੇ ਪਰੇ ਹੀ ਕੋਲੂ ਜੀ ਹੈ, ਅੱਗੇ ਤੋਂ ਅੱਗੇ ਰਸਤਾ ਦਿਖਾ ਰਹੀ ਹੈ। ਹੁਣ ਸੰਸਾਰ ਦੇ ਅੱਗੇ ਕੁਝ ਹੈ, ਜਿੱਥੇ ਅਸੀਂ ਪਹੁੰਚਣੇ ਹਾਂ ਉਸ ਤੋਂ ਅੱਗੇ ਫਿਰ ਕੁਝ ਹੈ। ਇਸ ਲਈ ਮਨੁੱਖ ਦੀ ਦੌੜ ਨਹੀਂ ਖਤਮ ਹੋ ਰਹੀ, ਕਾਜ ਪੂਰਾ ਨਹੀਂ ਹੋ ਰਿਹਾ। ਇਹੋ ਕਾਰਨ ਹੈ ਸੰਸਾਰਿਕ ਕਾਜ ਕਦੀ ਪੂਰੇ ਨਹੀਂ ਹੁੰਦੇ। ਹੁਣ ਮਸਲਾ ਆ ਗਿਆ, ਪ੍ਰਭ ਕੇ ਸਿਮਰਨ ਕਾਰਜ ਪੂਰੇ। ਹੁਣ ਇੱਥੇ ਇਹ ਗੱਲ ਸਮਝਣੀ, ਇਹ ਨਹੀਂ ਕਿ ਤ੍ਰਿਸ਼ਨਾ ਦੀ ਪੂਰਤੀ ਹੋ ਜਾਂਦੀ ਹੈ, ਇਹ ਨਹੀਂ ਕਿ ਬਹੁਤ ਸਾਰੀ ਦੌਲਤ ਮਿਲ ਜਾਂਦੀ ਹੈ। ਅਗਲੇ ਪਾਸੇ ਲਫ਼ਜ਼ ਨੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਬ ਹੁਣ ਨਾ ਝੂਰੇ, ਉਹਨੂੰ ਆਪਸ ਵਿੱਚ ਮੇਲ ਕੇ ਵੇਖਣਾ। ਜਦੋਂ ਮਨੁੱਖ ਦੇ ਕਾਰਜ ਪੂਰੇ ਨਾ ਹੁੰਦੇ ਹੋਣ ਤੇ ਉਹਦੇ ਵਿੱਚੋਂ ਝੋਰਾ ਨਿਕਲਦਾ, ਝੋਰਾ ਕਹਿੰਦੇ ਨੇ ਫਿਕਰ, ਚਿੰਤਨ, ਝੋਰਾ ਚੁਰਨਾ। ਦੁਨੀਆਂ ਦਾ ਹਰ ਮਨੁੱਖ ਕਿਸੇ ਨਾ ਕਿਸੇ ਢੰਗ ਨਾਲ ਚਿੰਤਾ ਦੇ ਵਿੱਚ, ਭਾਵੇਂ ਥੋੜੀ ਭਾਵੇਂ ਜ਼ਿਆਦਾ ਜ਼ਰੂਰ ਦੱਸਿਆ ਹੋਇਆ। ਜਿੰਦਾ ਕਾਰੋਬਾਰ ਬੜਾ ਸੋਹਣਾ ਚੱਲ ਰਿਹਾ ਨਾ, ਉਹ ਵੀ ਤੁਸੀਂ ਦੇਖਿਓ ਰਾਤ ਬਰਾਤੇ ਕਿਸੇ ਵੇਲੇ ਸੌਣ ਲੱਗੇ ਆ, ਬੈਠਣ ਲੱਗੇ ਆ, ਆਪਸ ਚ ਦੋ ਜੀਆਂ ਵਿੱਚ ਬੈਠੇ ਆ, ਵਿਚਾਰ ਕਰਦੇ ਆ, ਜ਼ਰੂਰ ਕੋਈ ਨਾ ਕੋਈ ਫਿਕਰ ਜ਼ਾਹਿਰ ਕਰੇਗਾ। ਝੂਰੇਗਾ, ਕਿਉਂ ਝੂਰੇਗਾ? ਇਹਦਾ ਮਤਲਬ ਕਾਰੋਬਾਰ ਚੱਲਦਿਆਂ ਚੱਲਦਿਆਂ ਵੀ ਉਹਦੇ ਮਨ ਅੰਦਰ ਕੋਈ ਫਿਕਰ ਚਿੰਤਾ ਹੈ, ਕਿਤੇ ਜਾ ਕੇ ਅਧੂਰਾ ਹੋ ਸਕਦਾ। ਹੁਣ ਦੂਜੇ ਪਾਸੇ ਆ ਗਿਆ ਕਬਹੂ ਨਾ ਝੂਰੇ। ਹੁਣ ਦੇਖਣਾ ਹੈ ਕਾਰਜ ਕਾਰਜ ਵਿੱਚ ਅੰਤਰ ਕੀ ਹੈ, ਕਿਉਂਕਿ ਜਿੰਨਾ ਸੰਸਾਰਿਕ ਜਿੰਨਾ ਦੁਨਿਆਵੀ ਕਾਰਜ ਸੀ ਉਹਦਾ ਐਂਡ ਹੈ ਹੀ ਕੋਈ ਨਹੀਂ ਸੀ, ਅਖੀਰ ਹੈ ਹੀ ਕੋਈ ਨਹੀਂ ਸੀ, ਅੱਗੇ ਤੋਂ ਅੱਗੇ ਕੁਝ ਹੋਰ ਦਿਸ ਰਿਹਾ ਸੀ। ਪਰ ਰੱਬ ਤੋਂ ਅੱਗੇ ਕੁਝ ਹੈ, ਰੱਬ ਤੋਂ ਅੱਗੇ ਕੁਝ ਹੈ। ਜਦੋਂ ਰੱਬ ਤੋਂ ਅੱਗੇ ਕੁਝ ਹੈ ਨਹੀਂ ਤੇ ਕਿਸੇ ਮਨੁੱਖ ਨੂੰ ਸਿਮਰਨ ਮਿਲ ਜਾਏ, ਸਿਮਰਨ ਮਤਲਬ ਪ੍ਰਭੂ ਗੁਣ ਰੂਪ ਹੈ ਉਹਨੂੰ ਪ੍ਰਾਪਤ ਹੋ ਜਾਏ, ਹੁਣ ਉਹਦੇ ਤੋਂ ਅੱਗੇ ਕੀ ਦੇਖੇਗਾ? ਇਹਦਾ ਮਤਲਬ ਰੱਬ ਤੋਂ ਅੱਗੇ ਕੁਝ ਨਹੀਂ। ਤੇ ਜਿਸ ਦਿਨ ਅੱਗੇ ਕੁਝ ਨਹੀਂ ਦਿਸੇਗਾ, ਜਾ ਕੇ ਮਨੁੱਖ ਟਿਕ ਜਾਏਗਾ, ਉਹਦਾ ਮਤਲਬ ਹੋਵੇਗਾ ਮੰਜ਼ਿਲ ਤੇ ਪਹੁੰਚ ਜਾਣਾ। ਬਸ ਹੁਣ ਇਸ ਤੋਂ ਅੱਗੇ ਕੁਝ ਹੈ ਹੀ ਨਹੀਂ। ਸੰਸਾਰ ਦੀ ਮੰਜ਼ਿਲ ਅਧੂਰੀ ਹੈ। ਇਹੋ ਕਾਰਨ ਹੈ ਗੁਰੂ ਨੇ ਬਾਣੀ ਵਿੱਚ ਇੱਕ ਥਾਂ ਬੜਾ ਖੂਬਸੂਰਤ ਖਿਆਲ ਦੇ ਦਿੱਤਾ। ਕਹਿਣ ਲੱਗੇ ਮਨੁੱਖ ਸਾਰੀ ਜ਼ਿੰਦਗੀ ਕੰਮ ਕਰਦਾ ਰਿਹਾ ਵਿਹਲਾ ਤੇ ਬੈਠਿਆ ਹੀ ਨਹੀਂ। ਪਰ ਕਹਿਣ ਲੱਗੇ ਜਦੋਂ ਅੰਤ ਸਮਾਂ ਆਇਆ, ਜਦੋਂ ਅੰਤ ਸਮਾਂ ਆਇਆ, ਮੌਤ ਦਾ ਫਰਿਸ਼ਤਾ ਲੈਣ ਆਇਆ, ਗੁਰੂ ਨੇ ਬਾਣੀ ਵਿੱਚ ਬਾਬਾ ਕਬੀਰ ਜੀ ਦੀ ਰਚਨਾ ਤੋਂ ਇਹ ਗੱਲ ਆਖੀ। ਕਹਿਣ ਲੱਗੇ ਉਹਨੂੰ ਮੁਖਾਤਬ ਕਰਕੇ ਕਹਿਣ ਲੱਗਿਆ, ਭਲੇ ਯਾਰ ਭਰਾਵਾ, ਮੈਂ ਤੇਰੇ ਆਖੇ ਤਾਂ ਲੱਗ ਕੇ ਤੋਰੀ ਪੈਣਾ, ਤੂੰ ਮੈਨੂੰ ਜ਼ਬਰਨ ਵੀ ਲਿਜਾ ਹੀ ਸਕਣਾ, ਤੇ ਜੇ ਤੂੰ ਮੇਰੀ ਗੱਲ ਮੰਨ ਜਾਏ ਤੇ ਇੱਕ ਰਾਤ ਮੈਨੂੰ ਹੋਰ ਦੇ ਦੇ, ਮੇਰੇ ਅਜੇ ਕੁਛ ਕੰਮ ਅਧੂਰੇ ਪਏ ਨੇ। ਇਹ ਨਹੀਂ ਪਤਾ ਵੀ ਜੇ ਉਹ 100 ਸਾਲ ਵਿੱਚ ਪੂਰੇ ਨਹੀਂ ਹੋਏ, ਇਹ ਵੀ ਨਾਲ ਨਹੀਂ ਸੋਚ ਰਿਹਾ। ਵੀ ਜੇ ਉਹ ਕੰਮ 100 ਸਾਲ ਵਿੱਚ ਮੈਂ ਪੂਰੇ ਨਹੀਂ ਕਰ ਸਕਿਆ ਤੇ ਇੱਕ ਰਾਤ ਜੇ ਮੈਨੂੰ ਭਲਾ ਹੋਰ ਮਿਲ ਜਾਏ ਤੇ ਉਹ ਕਾਰ ਪੂਰੇ ਹੋ ਜਾਣਗੇ। ਲੇਕਿਨ ਬਾਬਾ ਕਬੀਰ ਜੀ ਦਾ ਵਿਅੰਗ ਹੈ, ਕਹਿੰਦੇ ਨੇ
ਕਰੂ ਅਰਦਾਸ ਗਾਉਂ ਕਿਛ ਬਾਕੀ।
ਕੁਛ ਗਾਵਾਂ ਵਿੱਚ ਭਾਵ ਕੁਛ ਨਗਰਾਂ ਵਿੱਚ ਮੇਰਾ ਲੈਣ ਦੇਣ ਬਾਕੀ ਹੈ, ਮੇਰਾ ਹਿਸਾਬ ਕਿਤਾਬ ਮੇਰੀ ਉਗਰਾਹੀ ਬਾਕੀ ਹੈ ਤੇ ਬੱਚਿਆਂ ਨੂੰ ਪਤਾ ਨਹੀਂ। ਜੇ ਮੈਨੂੰ ਅੱਜ ਦੀ ਰਾਤ ਦੇ ਦਿਓ ਤੇ ਮੈਂ ਅੱਜ ਰਾਤ ਵਿੱਚ ਉਹ ਸਾਰੇ ਨਿਬੇੜ ਲਵਾਂ। ਉਹਨੂੰ ਪਤਾ ਨਹੀਂ ਨਿਬੜਨਾ ਫਿਰ ਵੀ ਕੋਈ ਨਹੀਂ, ਫੈਸਲਾ ਗੁਰੂ ਕਹਿੰਦੇ ਨੇ
ਕਰੋ ਅਰਦਾਸ ਗਾਉਂ ਕਿਛ ਬਾਕੀ ਲਿਹੋ ਨਬੇਲ ਆਜ ਕੀ ਰਾਤੀ ਲਿਹੋ ਨਬੇਲ ਆਜ ਕੀ ਰਾਤੀ।
ਹੁਣ ਦੇਖੋ ਸੰਸਾਰਕ ਮਨੁੱਖ ਉਸੇ ਹੀ ਨਜ਼ਰੀਏ ਨਾਲ ਦੇਖਦਾ, ਉਹ ਸਮਝਦਾ ਇਸ ਦੁਨੀਆਂ ਵਿੱਚ ਵੀ ਮੈਂ ਅਨੇਕਾਂ ਵਾਰ ਰਿਸ਼ਵਤ ਦੇ ਕੇ ਕੰਮ ਚਲਾ ਲੈਂਦਾ ਸਾਂ। ਮੌਤ ਦੇ ਫਰਿਸ਼ਤੇ ਨੂੰ ਵੀ ਆਖਦਾ ਜੇ ਤੁਸੀਂ ਮੈਨੂੰ ਇੱਕ ਰਾਤ ਹੋਰ ਦੇ ਦਿਓ ਤੇ ਮੇਰਾ ਲੱਖਾਂ ਦਾ ਲੈਣ ਦੇਣ ਨਿਬੜ ਜਾਏ, ਮੈਨੂੰ ਬਹੁਤ ਸਾਰੀ ਦੌਲਤ ਆ ਜਾਏਗੀ, ਮੈਂ ਉਹਦੇ ਵਿੱਚੋਂ ਕੁਝ ਤੁਹਾਨੂੰ ਵੀ ਦੇ ਦਿਆਂਗਾ, ਪਰ ਮੈਨੂੰ ਇੱਕ ਰਾਤ ਜੀਵਨ ਦੀ ਹੋਰ ਦੇ ਦਿਓ।
ਕਿਛੁ ਵੀ ਖਰਚ ਤੁਮਾਰਾ ਸਾਰੋ ਕਿਛੁ ਵੀ ਖਰਚ ਤੁਮਾਰਾ ਸਾਰੋ ਸੁਬਹ ਨਿਮਾਜ਼ ਸਰਾਏ ਗੁਜ਼ਾਰੋ।
ਕਹਿਣ ਲੱਗੇ ਕੁਝ ਤੁਹਾਨੂੰ ਵੀ ਦੇ ਦਿਆਂਗਾ ਤੇ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਕਿ ਕੱਲ ਸਵੇਰ ਦੀ ਨਿਮਾਜ਼ ਵੇਲੇ ਤੱਕ ਮੈਂ ਇਸ ਸੰਸਾਰ ਨੂੰ ਇੱਕ ਸਰਾਂ ਸਮਝ ਕੇ ਛੱਡਣ ਲਈ ਤਿਆਰ ਹੋ ਜਾਵਾਂਗਾ। ਪਰ ਨਹੀਂ, ਗੁਰੂ ਇਹੋ ਖਿਆਲ ਦੇ ਰਹੇ ਨੇ, ਕਹਿੰਦੇ ਜਿੰਨੇ ਸੰਸਾਰਿਕ ਕਾਜ ਨੇ ਉਹ ਕਿਉਂਕਿ ਤ੍ਰਿਸ਼ਨਾ ਤੇ ਖਲੋਤੇ ਨੇ। ਹੁਣ ਜਿੰਨਾ ਕੋਲੋਂ ਤੂੰ ਕੁਝ ਲਿਆ ਤੇ ਲੈਣਾ ਚਾਹੁੰਦਾ, ਆਖਰ ਉਹਨਾਂ ਕੋਲੋਂ ਤੂੰ ਵਿਆਜ ਵੀ ਲਈ ਹੋਣੀ, ਲੈਣ ਦੇਣ ਦੇ ਕੰਮ ਦਾ ਮਸਲਾ। ਹੁਣ ਜਦੋਂ ਤੂੰ ਇੱਕ ਵਾਰ ਵਿਆਜ ਉਗਰਾ ਲਏਗਾ ਅਗਾਂ ਨਹੀਂ ਮਿਲਦੀ, ਅਗਾਂ ਫਿਰ ਮਨ ਅੰਦਰੋਂ ਹੀ ਬਣਿਆ ਰਹੇਗਾ। ਗੁਰੂ ਕਹਿੰਦੇ ਨੇ ਸੰਸਾਰਿਕ ਕਾਜ ਜਿੰਨਾ ਸਾਰਾ ਖਲੋਤਾ ਤ੍ਰਿਸ਼ਨਾ ਤੇ ਤ੍ਰਿਸ਼ਨਾ ਦਾ ਅੰਤ ਕੋਈ ਨਹੀਂ ਹੁੰਦਾ, ਉਹਦਾ ਐਂਡ ਕੋਈ ਨਹੀਂ ਹੁੰਦਾ। ਤੇ ਤ੍ਰਿਸ਼ਨਾ ਦਾ ਦੂਜਾ ਵਿਰੋਧੀ ਲਫ਼ਜ਼ ਜਿਹੜਾ ਹੈ ਉਹ ਹੈ ਸੰਤੋਖ, ਸਹਿਜ ਸੰਤੋਖ। ਗੁਰੂ ਨੇ ਬਾਣੀ ਵਿੱਚ ਕਿਉਂ ਆਖ ਦਿੱਤਾ? ਕਹਿਣ ਲੱਗੇ
ਸਹਿਜ ਸੰਤੋਖ ਸ਼ਿੰਗਾਰਿਆ, ਸਹਿਜ ਸੰਤੋਖ ਸ਼ਿੰਗਾਰਿਆ, ਮਿੱਠਾ ਬੋਲਣੀ ਰਿਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ।
ਹੁਣ ਪਰਮਾਰਥ ਦਾ ਹਿੱਸਾ ਗਿਆ। ਕਹਿਣ ਲੱਗੇ ਕਾਸ ਤੇ ਦੋ ਹੀ ਨੇ, ਇੱਕ ਸੰਸਾਰ ਦਾ ਇੱਕ ਨਿਰੰਕਾਰ ਦਾ, ਦੋਨਾਂ ਲਈ ਉੱਦਮ ਚਾਹੀਦਾ, ਦੋਨਾਂ ਲਈ ਹੱਥ ਪੈਰ ਚਾਹੀਦੇ ਨੇ, ਦੋਨਾਂ ਲਈ ਸੋਚ ਚਾਹੀਦੀ, ਦੋਨਾਂ ਲਈ ਜੀਵਨ ਦਾ ਸਮਾਂ ਚਾਹੀਦਾ। ਕਹਿਣ ਲੱਗੇ ਸਾਰਾ ਕੁਛ ਤੈਨੂੰ ਮਿਲ ਗਿਆ, ਹੁਣ ਮਸਲਾ ਇਹ ਸੀ ਤੂੰ ਕਾਜ ਕਿਹੜਾ ਕਰਨਾ। ਹੱਥ ਪੈਰ ਵੀ ਮਿਲ ਗਏ, ਜ਼ਬਾਨ, ਅੱਖਾਂ, ਸਭ ਕੁਝ ਮਿਲ ਗਿਆ, ਜੀਵਨ ਦਾ ਸਮਾਂ ਵੀ ਮਿਲ ਗਿਆ, ਕਾਜ ਵੀ ਤੇਰੇ ਸਾਹਮਣੇ ਦੋਨੋਂ ਟਿਕ ਗਏ, ਦੱਸ ਕਿਹੜਾ ਕਾਜ ਕਰਨਾ ਚਾਹੁੰਦਾ। ਲੋ ਇੱਥੇ ਆ ਕੇ ਇੱਕ ਫੈਸਲਾ ਕਰਨ ਦੀ ਲੋੜ ਸੀ, ਕਵਣ ਕਾਜ ਸਿਰਜੇ ਜਗ ਭੀਤਰ, ਜਨਮ ਕਵਣ ਫਲ ਪਾਇਆ। ਗੁਰੂ ਕਹਿੰਦੇ ਜਦੋਂ ਤੂੰ ਇਹ ਸੋਚ ਸੋਚਣੀ ਸ਼ੁਰੂ ਕਰੇਗਾ ਨਾ, ਫਿਰ ਤੈਨੂੰ ਤੇਰੇ ਸਾਹਮਣੇ ਦੋ ਚੀਜ਼ਾਂ ਆ ਜਾਣਗੀਆਂ। ਇੱਕ ਕਾਜ਼ ਉਹ ਹੈ ਜਿਹੜਾ ਤ੍ਰਿਸ਼ਨਾ ਤੇ ਖੜਾ ਹੈ, ਉਹਦਾ ਬੇਸ ਤ੍ਰਿਸ਼ਨਾ ਹੈ। ਇੱਕ ਕਾਜ਼ ਉਹ ਹੈ ਜਿਹੜਾ ਸੰਤੋਖ ਤੇ ਖਲੋਤਾ ਹੈ। ਇਹ ਨਹੀਂ ਕਿ ਸੰਤੋਖੀ ਮਨੁੱਖ ਕੋਲ ਹੁੰਦਾ ਕੁਝ ਨਹੀਂ, ਬਲਕਿ ਜ਼ਿਆਦਾ ਹੁੰਦਾ, ਸੰਤੋਖੀ ਮਨੁੱਖ ਜਿਹੜਾ ਹੈ ਉਹ ਤੁਸੀਂ ਕਦੇ ਦੇਖੋਗੇ ਉਹ ਪੈਸਾ ਉਜਾੜਦਾ ਨਹੀਂ, ਰੱਜਿਆ ਹੋਇਆ ਮਨ ਉਹਨੇ ਫਾਲਤੂ ਖਰਚ ਕਰਨਾ ਹੀ ਨਹੀਂ, ਉਹਦੇ ਖਰਚੇ ਬਹੁਤ ਘੱਟ ਹੁੰਦੇ। ਸੰਸਾਰਿਕ ਦੌਲਤ ਵੀ ਸੰਤੋਖੀ ਮਨ ਕੋਲ ਜ਼ਿਆਦਾ ਹੁੰਦੀ ਹੈ। ਪਰ ਗੁਰੂ ਨੇ ਬਾਣੀ ਵਿੱਚ ਇੱਕ ਖਿਆਲ ਦੇ ਦਿੱਤਾ, ਕਹਿਣ ਲੱਗੇ ਪਰਮਾਰਥ ਦਾ ਜਿੰਨਾ ਕਾਜ ਹੈ, ਰੱਬ ਦਾ ਜਿੰਨਾ ਕਾਜ ਹੈ, ਉਹ ਸ਼ੁਰੂ ਹੀ ਪਰਮਾਰਥ ਦਾ ਕਾਜ, ਧਰਮ ਦਾ ਕਾਜ ਜਿੰਨਾ ਸਾਰਾ ਸ਼ੁਰੂ ਹੀ ਸੰਤੋਖ ਤੋਂ ਹੁੰਦਾ। ਇਸ ਲਈ ਆਪਾਂ ਰੋਜ਼ ਪੜ੍ਹਨੇ ਹਾਂ,
ਧੋਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ।
ਇਹਦਾ ਆਰੰਭ ਹੀ ਸੰਤੋਖ ਤੋਂ ਹੈ। ਬਲਕਿ ਗੁਰੂ ਕਹਿਣ ਲੱਗੇ ਇੱਕ ਕਾਜ ਉਹ ਹੈ ਜਿਹਦਾ ਆਰੰਭ ਹੀ ਸਤ ਸੰਤੋਖ ਤੇ ਸਹਿਜ ਤੋਂ ਪੈਦਾ ਹੁੰਦਾ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ,
ਜਿੱਤ ਕਾਰਜ ਜਿੱਤ ਕਾਰਜ ਸਤ ਸੰਤੋਖ ਦਇਆ ਧਰਮ ਹੈ।
ਲਓ ਇਉਂ ਇਹ ਕਾਰਜ ਪੂਰੇ ਹੁੰਦੇ ਨੇ। ਕਹਿਣ ਲੱਗੇ ਪ੍ਰਭੂ ਜਿਹੜਾ ਉਹ ਆਪਣੇ ਕਾਰਜ ਨੂੰ ਆਪ ਸੰਵਾਰਦਾ, ਉਹ ਅਧੂਰੇ ਨਹੀਂ ਰਹਿੰਦੇ, ਹੋਰ ਕਾਰਜ ਕਿਸੇ ਹੋਰ ਕਾਰਜ ਵਿੱਚ ਸ਼ਾਮਲ ਨਹੀਂ ਹੁੰਦਾ।
ਆਪਣਾ ਕਾਰਜ ਆਪ ਸੰਵਾਰੇ, ਹੋਰ ਕਾਰਜ ਨਾ ਹੋਈ।
ਹਾਂਜੀ, ਉਹ ਕਾਰਜ ਕਿਹੜਾ?
ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ।
ਲਓ ਆ ਹੈ ਉਹ ਕਾਰਜ ਜਿਹੜਾ ਪੂਰਾ ਹੁੰਦਾ। ਹੁਣ ਜਦੋਂ ਸਤ ਸੰਤੋਖ ਤੇ ਸਹਿਜ ਆ ਗਿਆ, ਉੱਥੇ ਭਟਕਣਾ ਰਹਿਣੀ ਨਹੀਂ, ਉੱਥੇ ਇਹ ਤੇ ਮਸਲਾ ਹੋਣਾ ਹੀ ਨਹੀਂ ਵੀ ਕਾਰਜ ਦਾ ਐਂਡ ਕੀ ਹੈ, ਕਿਉਂਕਿ ਅਜੇ ਤੱਕ ਮਨੁੱਖ ਹਰ ਚੀਜ਼ ਦਾ ਐਂਡ ਢੂੰਡ ਰਿਹਾ, ਅਖੀਰ ਢੂੰਡ ਰਿਹਾ, ਤੇ ਅਖੀਰ ਹੈ ਨਹੀਂ। ਸੰਸਾਰ ਦੇ ਕਿਸੇ ਕੰਮ ਦੀ ਅਖੀਰ ਕੋਈ ਨਹੀਂ। ਜਿਹਦੇ ਕੋਲ 10,000 ਹੈ, 50,000 ਚਾਹੁੰਦਾ, 50,000 ਵਾਲਾ ਲੱਖ ਚਾਹੁੰਦਾ, ਲੱਖ ਵਾਲਾ ਅਰਬ ਚਾਹੁੰਦਾ, ਕਰੋੜ ਚਾਹੁੰਦਾ, ਕਿਉਂਕਿ ਅਜੇ ਤੱਕ ਮਨੁੱਖ ਦਾ ਕੋਈ ਇੱਕ ਕਾਜ ਵੀ ਐਸਾ ਨਹੀਂ, ਈਵਨ ਜੀਵਨ ਵੀ ਇੱਕ ਕਾਜ ਬਣ ਗਿਆ, ਉਹ ਵੀ ਅਧੂਰਾ। ਜੇ ਮਨੁੱਖ 100 ਸਾਲ ਜੀ ਲੈ ਤਾਂ ਕੀ ਆਖਦਾ, ਮੇਰੀ ਉਮਰ ਪੂਰੀ ਹੋ ਗਈ। ਬਸ ਜੇ 200 ਸਾਲ ਜੀ ਲੈ ਫਿਰ ਇਹਨੇ ਕੋਈ ਨਾ ਕਰ ਦੇਣੀ, ਬਸ ਮੈਨੂੰ ਹੋਰ ਜੀਵਨ ਨਹੀਂ ਚਾਹੀਦਾ। ਜੀਵਨੇ ਕੀ ਆਸ ਕਰੇ, ਜਮਨੇ ਹਾਰੇ ਸਤ। ਜੀਵਨ ਦਾ ਲਾਲਚ ਕਰਦਾ, ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੇ। ਅੱਖਾਂ ਤੋਂ ਦਿਸਦਾ ਨਹੀਂ ਪਰ ਅਜੇ ਤੱਕ ਵੀ ਜੀਵਨ ਦਾ ਲਾਲਚ ਕਰ ਰਿਹਾ, ਕਿਉਂਕਿ ਜੀਵਨ ਦਾ ਐਂਡ ਨਹੀਂ ਚਾਹੁੰਦਾ, ਅਧੂਰਾ ਹੈ। 500 ਸਾਲ ਜੀ ਲਓ ਫਿਰ ਵੀ ਜੀਵਨ ਅਧੂਰਾ। ਗੁਰੂ ਕਹਿੰਦੇ ਨੇ ਐਂਡ ਦਾ ਮਤਲਬ ਤਾਂ ਇਹ ਹੈ ਜਿੱਥੋਂ ਅੱਗੇ ਤੈਨੂੰ ਹੋਰ ਕੁਝ ਦਿਸੇ ਨਾ, ਤੇ ਉਹ ਇੱਕੋ ਇੱਕ ਨਿਰੰਕਾਰ ਹੈ ਜਿਹਦੇ ਤੋਂ ਅੱਗੇ ਹੁਣ ਹੋਰ ਕੁਝ ਹੈ ਨਹੀਂ। ਸੰਸਾਰ ਦੇ ਅੱਗੇ ਬਹੁਤ ਕੁਝ ਹੈ, ਜਿਉਂ ਜਿਉਂ ਸੰਸਾਰ ਦੀ ਦੌੜ ਵਿੱਚ ਪੈਣਾ ਤਿਉਂ ਤਿਉਂ ਅੱਗੇ ਕੁਝ ਹੋਰ ਹੁੰਦਾ। ਤੈਨੂੰ ਉਹੋ ਹੀ ਕੰਮ ਜਿਹੜੇ ਕੱਲ ਪੂਰੇ ਕਰਨ ਲਈ ਤੂੰ ਛੋਟਾ ਜਿਹਾ ਇੱਕ ਘੇਰਾ ਬਣਾਇਆ ਸੀ, ਜਦੋਂ ਉੱਥੇ ਪਹੁੰਚ ਗਿਆ ਹੁਣ ਤੇਰਾ ਘੇਰਾ ਵੱਧ ਗਿਆ, ਉਹ ਕੱਲ ਤੈਨੂੰ ਅਧੂਰਾ ਲੱਗਦਾ। ਹੁਣ ਇਹ ਨਹੀਂ ਕਿ ਕਾਰਜ ਪੂਰਾ ਨਹੀਂ ਹੋਇਆ, ਕਿਉਂਕਿ ਜ਼ਿੰਦਗੀ ਸੰਸਾਰਕ ਅਵਸਥਾ ਐਸੀ ਬਣ ਗਈ ਉਹ ਜਿੱਥੇ ਵੀ ਖਲੋਤਾ ਅਧੂਰਾ ਹੀ ਅਧੂਰਾ। ਬਲਕਿ ਗੁਰੂ ਨੇ ਬਾਣੀ ਵਿੱਚ ਇੱਕ ਥਾਵੇਂ ਇਹ ਵੀ ਕਹਿ ਦਿੱਤਾ, ਕਹਿਣ ਲੱਗੇ ਮੇਰੇ ਤੇ ਤੇਰੇ ਵਿੱਚ ਹੇ ਮੇਰੇ ਰੱਬ ਫਰਕ ਕੀ ਹੈ। ਜਨ ਊਰਾ ਤੂੰ ਪੂਰਾ, ਮੈਂ ਜਿੱਥੇ ਮਰਜ਼ੀ ਪਹੁੰਚ ਜਾ ਅਜੇ ਅਧੂਰਾ। ਇੱਕ ਤੂੰ ਹੈ ਜਿਹੜਾ ਪੂਰਾ ਹੈ, ਤੇ ਜਦੋਂ ਮੈਂ ਤੇਰੇ ਵਿੱਚ ਪ੍ਰਵੇਸ਼ ਕਰ ਜਾਵਾਂਗਾ, ਤੇਰੇ ਵਿੱਚ ਅਭੇਦ ਹੋ ਜਾਵਾਂਗਾ, ਮੈਂ ਪੂਰਾ ਉਦੋਂ ਹੀ ਹੋਵਾਂਗਾ, ਉਸ ਤੋਂ ਪਹਿਲਾਂ ਪੂਰਾ ਨਹੀਂ ਹੋ ਸਕਦਾ। ਤੇ ਗੁਰੂ ਨੇ ਇਹੋ ਖਿਆਲ ਦੇ ਉੱਤੇ ਕਹਿਣ ਲੱਗੇ, ਪ੍ਰਭ ਕੈ ਸਿਮਰਨ ਕਾਰਜ ਪੂਰੇ। ਜੀਵਨ ਦੇ ਹਰ ਕਾਜ ਜਿਹੜੇ ਪ੍ਰਭੂ ਦੇ ਸਿਮਰਨ ਨਾਲ, ਪ੍ਰਭੂ ਦੀ ਯਾਦ ਨਾਲ, ਗੁਣਾਂ ਦੀ ਯਾਦ ਨਾਲ ਜੁੜ ਗਏ, ਉਹ ਪੂਰੇ ਹੋਏ। ਭਾਵ ਕਿਉਂ ਪੂਰੇ ਹੋਏ? ਕਿਉਂਕਿ ਉਹਨਾਂ ਵਿੱਚ ਸੰਤੋਖ ਤੇ ਸਹਿਜ ਆ ਗਿਆ, ਪ੍ਰਭੂ ਦਾ ਗੁਣ ਹੈ। ਹੁਣ ਸੰਤੋਖ ਤੇ ਸਹਿਜ ਨੇ, ਮੈਂ ਇੱਕ ਵਾਰ ਕੀਤੀ ਸੀ, ਸੰਤੋਖ ਤੇ ਸਹਿਜ ਨੇ ਇਹ ਨਹੀਂ ਕਿਸੇ ਚੀਜ਼ ਨੂੰ ਵਧਾ ਦਿੱਤਾ, ਆਪਣੀ ਲੋੜ ਘੱਟ ਕਰ ਦਿੱਤੀ। ਸੰਤੋਖ ਕੀ? ਲੋੜਾਂ ਨੂੰ ਸੀਮਿਤ ਕਰਨਾ, ਹੋਰ ਹੋਰ ਮੰਗ ਨਾ ਹੋਣੀ। ਜਦੋਂ ਮਨੁੱਖ ਦੀਆਂ ਲੋੜਾਂ ਸੀਮਿਤ ਹੋ ਜਾਣਗੀਆਂ, ਉਦੋਂ ਪੂਰਾ ਹੋ ਗਿਆ। ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ ਕਿ ਸ਼ਾਮਾਂ ਨੂੰ ਜੇ ਘਰ ਵਿੱਚ ਇੱਕ ਕੌਲੀ ਸਬਜ਼ੀ ਦੀ ਪਈ ਹੋਵੇ ਤੇ ਦੋਵੇਂ ਜੀ ਬੈਠੇ ਹੋਣ ਤੇ ਆਖ ਦਿੰਦੇ ਨੇ ਕਈ ਵਾਰ ਨਾ ਬਣਾਈਏ ਆਪਣੇ ਜੋਗੀ ਬੜੀ ਪੂਰੀ ਆ ਜਾਏਗੀ ਪੂਰੀ। ਪਰ ਜੇ ਉਨੀ ਦੇਰ ਨੂੰ ਕੋਈ ਦੋਸਤ ਆ ਜਾ ਵੀ ਸਾਡਾ ਨਹੀਂ ਸਰਨਾ ਸਬਜ਼ੀ ਬਣਾਓ ਬਈ ਫੁੱਟ ਜਾਏਗੀ, ਤੇ ਜੇ ਉਹ ਆਉਣ ਵਾਲਾ ਆਖ ਦੇਵੇ ਮੈਂ ਖਾ ਕੇ ਆਇਆ ਫਿਰ ਸਾਡਾ ਸਰ ਅਜੀਬ ਗੱਲ ਹੈ ਕੌਲੀ ਓਨੀ ਦੀ ਓਨੀ ਹੈ ਕਦੀ ਅਧੂਰੀ ਹੋ ਜਾਂਦੀ ਕਦੀ ਪੂਰੀ ਹੋ ਜਾਂਦੀ ਹੈ। ਸਬਜ਼ੀ ਤਾਂ ਨਹੀਂ ਵਧੀ ਨਾ ਘਟੀ ਹੈ ਓਨੀ ਦੀ ਓਨੀ ਹੈ ਕੌਲੀ ਸਬਜ਼ੀ ਸੀ ਵੇਖਦੇ ਵੇਖਦੇ ਪੂਰੀ ਸੀ ਫਿਰ ਅਧੂਰੀ ਹੋ ਗਈ ਅਧੂਰੀ ਤੋਂ ਫਿਰ ਪੂਰੀ ਹੋ ਗਈ ਹੁਣ ਸਬਜ਼ੀ ਵਧੀ ਘਟੀ ਨਹੀਂ ਮਨੁੱਖ ਦੀ ਲੋੜ ਵੱਧ ਘੱਟ ਗਈ ਕਦੀ ਲੋੜ ਵੱਧ ਗਈ ਕਦੀ ਲੋੜ ਘੱਟ ਗਈ ਹੁਣ ਜਿਹੜੀ ਉਹ ਲੋੜਾਂ ਦੀ ਘੱਟ ਕਰਨੀਆਂ ਨੇ ਉਸੇ ਦਾ ਨਾਂ ਸੰਤੋਖ ਹੈ। ਮਨੁੱਖ ਆਪਣੀਆਂ ਲੋੜਾਂ ਨੂੰ ਸੀਮਿਤ ਇਹੋ ਕਾਰਨ ਹੈ ਗੁਰੂ ਨੇ ਬਾਣੀ ਵਿੱਚ ਕਿਸੇ ਚੀਜ਼ ਨੂੰ ਤਿਆਗਣ ਦਾ ਰਾਹ ਨਹੀਂ ਦਿੱਤਾ ਸੰਜਮ ਦਾ ਰਾਹ ਦਿੱਤਾ ਸੰਤੋਖ। ਗੁਰਪੂਰੇ ਸੰਜਮ ਕਰ ਦਈਆ ਨਾਨਕ ਤੋ ਫਿਰ ਦੁੱਖ ਨਾ ਥਈਆ ਸੰਜਮ ਦਾ ਰਸਤਾ ਸੰਤੋਖ ਦਾ ਰਸਤਾ। ਗੁਰੂ ਕਹਿੰਦੇ ਜਿਸ ਦਿਨ ਤੂੰ ਪ੍ਰਭੂ ਦੇ ਗੁਣ ਰੂਪੀ ਸੰਤੋਖ ਨਾਲ ਸਿਮਰਨ ਨਾਲ ਜੁੜੇਗਾ ਤੇਰੇ ਹਰ ਕੰਮ ਅਧੂਰੇ ਨਹੀਂ ਰਹਿਣਗੇ ਕਿਉਂਕਿ ਸੰਤੋਖ ਤੈਨੂੰ ਸਾਬਤ ਕਰ ਦੇਵੇਗਾ ਕਿ ਜੋ ਕੁਝ ਹੋ ਰਿਹਾ ਪੂਰਾ ਹੈ ਬਸ ਮੈਨੂੰ ਇਸ ਤੋਂ ਅੱਗੇ ਲੋੜ ਹੀ ਨਹੀਂ। ਲੋੜ ਖਤਮ ਹੋ ਗਈ ਨਾ ਇੱਕ ਅਵਸਥਾ ਟਿਕ ਗਈ ਤੇ ਜਿਸ ਦਿਨ ਇਹ ਆ ਗਿਆ ਕਿ ਮੈਨੂੰ ਹੋਰ ਲੋੜ ਕੋਈ ਨਹੀਂ ਤੇ ਝੋਰਾ ਵੀ ਖਤਮ ਹੋ ਗਿਆ ਕਿਉਂਕਿ ਝੋਰਾ ਇਸੇ ਚੀਜ਼ ਦਾ ਸੀ ਕਿ ਮੇਰਾ ਕੰਮ ਪੂਰਾ ਨਹੀਂ ਹੋ ਰਿਹਾ। ਉਸ ਦਿਨ ਝੋਰਾ ਫਿਕਰ ਚਿੰਤਾ ਵੀ ਖਤਮ ਹੋ ਗਈ। ਗੁਰੂ ਕਹਿਣ ਲੱਗੇ ਸਿਮਰਨ ਕਰਨ ਵਾਲੇ ਦੀ ਨਿਸ਼ਾਨੀ ਇਹੋ ਹੀ ਹੈ ਕਿ ਉਹ ਹਮੇਸ਼ਾ ਗੁਣ ਰੂਪੀ ਪਰਮਾਤਮਾ ਦੇ ਸਤ ਸੰਤੋਖ ਦਇਆ ਧਰਮ ਦੀ ਗੱਲ ਹੀ ਕਰਦਾ ਹੈ ਆਪਣੀ ਕਿਸੇ ਲੋੜ ਤੇ ਭੁੱਖ ਦੀ ਗੱਲ ਕਰਦਾ ਹੀ ਨਹੀਂ। ਹਰ ਗੁਣ ਬਾਣੀ ਉਹਦੇ ਜੀਵਨ ਦੀ ਆਵਾਜ਼ ਉਹਦੀ ਬੋਲੀ ਹਰੀ ਦੇ ਗੁਣਾਂ ਤੱਕ ਰਹਿੰਦੀ ਉਹਦਾ ਨਤੀਜਾ ਨਿਕਲਦਾ ਕਿ ਉਹਦੇ ਅੰਦਰ ਸਹਿਜ ਟਿਕ ਜਾਂਦੇ ਸਹਿਜ ਦਾ ਅਰਥ ਹੁੰਦਾ ਜੋ ਕੁਝ ਹੋ ਰਿਹਾ ਉਹ ਹੋ ਜਾਏ ਬਸ ਮੈਨੂੰ ਕੋਈ ਚਿੰਤਾ ਨਹੀਂ ਮੈਨੂੰ ਕੋਈ ਝੋਰਾ ਨਹੀਂ ਮੇਰੀ ਕੋਈ ਲੋੜ ਨਹੀਂ ਮੇਰਾ ਕੰਮ ਹੈ ਉਦਮ ਕਰਨਾ ਜਿੱਥੇ ਮੇਰਾ ਵਾਹਿਗੁਰੂ ਮੈਨੂੰ ਰੱਖੇਗਾ ਮੈਂ ਉੱਥੇ ਰਹਾਂ। ਤੁਸੀਂ ਦੇਖ ਲਓ ਕਰੀ ਜਾਣਾ ਇਹ ਤੇ ਹੈ ਨਹੀਂ ਕਰਨਾ ਨਹੀਂ ਲੇਕਿਨ ਜੇ ਨਾਲ ਇਹ ਆ ਜਾਏ ਕਿ ਮੇਰਾ ਕੰਮ ਫਰਜ਼ ਬਣਦਾ ਕੰਮ ਕਰਨਾ ਬਾਕੀ ਜਿੱਥੇ ਮੇਰਾ ਨਿਰੰਕਾਰ ਮੈਨੂੰ ਰੱਖੇਗਾ ਮੈਂ ਪ੍ਰਸੰਨ ਹਾਂ ਤੇ ਸੰਤੋਖ ਵੀ ਆ ਗਿਆ ਸਹਿਜ ਵੀ ਆ ਗਿਆ ਝੋਰਾ ਵੀ ਖਤਮ ਹੋ ਗਿਆ ਕਾਰਜ ਵੀ ਸਾਰੇ ਪੂਰੇ ਪੂਰੇ ਦਿਸਣ ਲੱਗ ਪਏ। ਉਹੀ ਮੈਂ ਕੀਤੀ ਪੂਰਾ ਹੋਣ ਦਾ ਮਸਲਾ ਨਹੀਂ ਪੂਰਾ ਦਿਸਣ ਦਾ ਮਸਲਾ ਕਾਰਜ ਵੀ ਸਾਰੇ ਪੂਰੇ ਦਿਸਣ ਲੱਗ ਪਏ ਹੁਣ ਅਧੂਰਾ ਕੁਝ ਵੀ ਨਹੀਂ। ਕਹਿਣ ਲੱਗੇ ਜਦੋਂ ਇਹ ਕੁਝ ਹੋ ਗਿਆ ਉਦੋਂ ਕੀ ਹੋਏਗਾ ਨਿਚਲ ਅਸਲ ਟਿਕਾਓ ਜਿੰਨੀ ਭਟਕਣਾ ਇਹ ਇਸੇ ਚੀਜ਼ ਦੀ ਹੈ ਕਿ ਮਨ ਅਜੇ ਰੱਜ ਨਹੀਂ ਰਿਹਾ ਉਹ ਦੌੜ ਰਿਹਾ ਕਿਤੋਂ ਨਾ ਕਿਤੋਂ ਕੁਝ ਢੂੰਡਣ ਲਈ। ਇਸੇ ਲਈ ਗੁਰੂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਬਾਣੀ ਵਿੱਚ ਕਹਿ ਦਿੱਤਾ ਕਹਿਣ ਲੱਗੇ ਬਿਰਥਾ ਕਹੋ ਕੌਣ ਸਿਓ ਮਨ ਕੀ ਲੋਭ ਗ੍ਰਸਿਓ ਦਸ ਹੂੰ ਦਿਸ ਧਾਵਤ ਦੌੜ ਰਿਹਾ ਭਟਕਣਾ ਜਿੰਨੀ ਦੌੜ ਹੈ ਓਨੀ ਦੇਰ ਹੈ ਜਿੰਨੀ ਦੇਰ ਅਜੇ ਕੁਛ ਢੂੰਡ ਰਿਹਾ ਭਾਲ ਰਿਹਾ। ਮੈਂ ਇੱਕ ਗੱਲ ਕੀਤੀ ਸੀ ਆ ਸਮਾਧ ਜਿਹੜਾ ਇਹਨੂੰ ਅਸੀਂ ਨਿਚਲ ਆਸਨ ਹੀ ਕਹਿੰਦੇ ਹਾਂ ਦੂਜੇ ਲਫ਼ਜ਼ਾਂ ਵਿੱਚ ਕਿਸੇ ਦਾ ਸਮਾਧੀ ਸਥਿਤ ਹੋ ਜਾਣਾ ਸਮਾਧ ਦਾ ਅਰਥ ਹੈ ਟਿਕਾਓ ਆ ਜਾਣਾ ਬਿਰਤੀ ਵਿੱਚ ਹੁਣ ਇਹ ਸਮਾਧੀ ਵਿੱਚ ਟਿਕ ਗਿਆ ਤੇ ਮੈਂ ਇੱਕ ਵਾਰ ਇਸ ਲਫ਼ਜ਼ ਨੂੰ ਸਾਂਝਾ ਕੀਤਾ ਸੀ ਗੁਰੂ ਨੇ ਬਾਣੀ ਵਿੱਚ ਬਹੁਤ ਖੂਬਸੂਰਤ ਢੰਗ ਨਾਲ ਆਖਿਆ ਸਮਾਧ ਲਫ਼ਜ਼ ਜਿਹੜਾ ਬਣਿਆ ਉਹ ਸਮਾਧਾਨ ਤੋਂ ਬਣਿਆ ਸਮਾਧਾਨ ਇਹਦੇ ਵਿੱਚੋਂ ਸਮਾਧ ਲਫ਼ਜ਼ ਨੇ ਜਨਮ ਲਿਆ ਤੇ ਉਪਾਧ ਲਫ਼ਜ਼ ਜਿਹੜਾ ਇਹ ਉਪਾਅ ਤੋਂ ਬਣਿਆ ਕਰਨਾ ਦੌੜ ਭੱਜ ਕੋਈ ਨਾ ਕੋਈ ਉਪਰਾਲਾ ਕਰਨਾ ਮੈਂ ਆਹ ਕੁਝ ਕਰਨਾ ਭਲਾ ਆਹ ਬਣ ਜਾਏ ਆਹ ਕੁਝ ਉਪਾਅ ਕਰਾਂ ਭਲਾ ਆਹ ਕੁਝ ਬਣ ਜਾਏ ਉਪਾਅ ਕਰਨਾ ਤੇ ਗੁਰੂ ਸਾਹਿਬ ਨੇ ਆਖਿਆ ਕਹਿੰਦੇ ਨੇ ਉਪਾਅ ਛੱਡਣਾ ਤੇ ਸਮਾਧਾਨ ਢੂੰਡਣਾ ਬਸ ਆਹ ਇਹਦਾ ਨਾਂ ਹੈ ਉਪਾਧ ਤੇ ਸਮਾਧ। ਸਾਰੀ ਜ਼ਿੰਦਗੀ ਮਨੁੱਖ ਉਪਰਾਲੇ ਕਰਦਾ ਰਹਿੰਦਾ ਉਪਾਅ ਕਰਦਾ ਰਹਿੰਦਾ ਕਿ ਇੱਥੋਂ ਆਹ ਮਿਲ ਜਾਏ ਇੱਥੋਂ ਆ ਮਿਲ ਜਾਏ। ਪਰ ਉਹ ਉਪਰਾਲੇ ਕਰਨ ਦੇ ਬਾਵਜੂਦ ਵੀ ਮਨੁੱਖ ਰੱਜਦਾ ਨਹੀਂ। ਤੇ ਸਮਾਧਾਨ ਦਾ ਅਰਥ ਤੁਸੀਂ ਸਾਰੇ ਸਮਝਦੇ ਹੋ। ਸਮਾਧਾਨ ਦਾ ਅਰਥ ਹੁੰਦਾ ਹੈ ਜਦੋਂ ਕਿਸੇ ਚੀਜ਼ ਦਾ ਫੈਸਲਾ ਹੋ ਜਾਏ, ਜੋ ਚੀਜ਼ ਚਾਹੁੰਦਾ ਉਹ ਮਿਲ ਜਾਏ, ਉਹਨੂੰ ਕਹਿੰਦੇ ਨੇ ਹੁਣ ਸਮਾਧਾਨ ਨਿਕਲ ਆਇਆ। ਤੇ ਜਦੋਂ ਕਿਸੇ ਚੀਜ਼ ਦਾ ਸਮਾਧਾਨ ਨਿਕਲ ਆਇਆ, ਉਸ ਤੋਂ ਬਾਅਦ ਟਿਕਾਊ ਹੋ ਜਾਂਦਾ, ਅੱਗੇ ਨਹੀਂ ਜਾਣਾ। ਗੁਰੂ ਕਹਿੰਦੇ ਨੇ ਸਹਿਜ ਸਮਾਧ ਉਪਾਧ ਰਹਿਤ ਹੋਏ ਬੜੇ ਭਾਗ ਲਿਵ ਲਾਗੀ, ਬਾਣੀ ਦਾ ਫੈਸਲਾ। ਗੁਰੂ ਕਹਿੰਦੇ ਨੇ ਸਹਿਜ ਸਮਾਧ ਉਦੋਂ ਬਣਦੀ ਏ ਜਦੋਂ ਉਪਾਧ ਰਹਿਤ ਹੁੰਦਾ ਹੈ ਮਨੁੱਖ। ਸਮਾਧਾਨ ਨਿਕਲ ਆਇਆ, ਹੁਣ ਟਿਕ ਗਿਆ, ਅਜੇ ਮੰਜ਼ਿਲ ਦੂਰ ਸੀ, ਦੌੜ ਰਿਹਾ ਸਾਂ, ਹੁਣ ਇਸ ਮੰਜ਼ਿਲ ਤੋਂ ਅੱਗੇ ਕੁਝ ਹੈ ਹੀ ਨਹੀਂ, ਜਾਣਾ ਹੀ ਕਿੱਥੇ, ਇਸ ਟਿਕ ਗਿਆ। ਉਹਦਾ ਨਾਂ ਸਮਾਧ ਹੋ ਗਿਆ। ਗੁਰੂ ਕਹਿੰਦੇ ਨੇ ਪ੍ਰਭ ਕੇ ਸਿਮਰਨ ਨਿਚਲ ਆਸਨ। ਹੁਣ ਦੌੜ ਖਤਮ ਹੋ ਗਈ ਕਿਉਂਕਿ ਰੱਜ ਗਿਆ, ਹੁਣ ਦੌੜ ਖਤਮ ਹੋ ਗਈ ਕਿਉਂਕਿ ਕਾਰਜ ਪੂਰਾ ਹੋ ਗਿਆ ਹੈ, ਹੁਣ ਦੌੜ ਖਤਮ ਹੋ ਗਈ ਕਿਉਂਕਿ ਝੋਰਾ ਖਤਮ ਹੋ ਗਿਆ ਹੈ, ਹੁਣ ਦੌੜ ਖਤਮ ਹੋ ਗਈ ਕਿਉਂਕਿ ਸਹਿਜ ਜੀਵਨ ਵਿੱਚ ਆ ਗਿਆ ਹੈ, ਇਸ ਲਈ ਹੁਣ ਦੌੜ ਤੇ ਰਹੀ ਨਹੀਂ, ਆਸਨ ਦੇ ਚਲੋ ਗਏ। ਹੁਣ ਇਹਨੂੰ ਵੀ ਸਰੀਰ ਦਾ ਆਸਨ ਨਹੀਂ ਮੰਨਣਾ। ਜਿਹੜੇ ਯੋਗੀ ਸਮਾਧ ਲਾਉਂਦੇ ਨੇ ਉਹ ਸਰੀਰ ਦਾ ਆਸਨ ਹੈ, ਲੇਕਿਨ ਅਨੇਕਾਂ ਵਾਰ ਅਸੀਂ ਦੇਖਦੇ ਹਾਂ ਸਰੀਰ ਜਿਹੜਾ ਹੈ ਉਹ ਨਿਚਲ ਆਸਨ ਸਥਿਤ ਬੈਠਾ ਹੁੰਦਾ, ਪਰ ਮਨ ਭਟਕ ਰਿਹਾ ਹੁੰਦਾ। ਤੇ ਜਿੰਨੀ ਦੇਰ ਮਨ ਦੀ ਭਟਕਣਾ ਖਤਮ ਨਾ ਹੋਵੇ, ਗੁਰੂ ਨੇ ਇਸੇ ਦੀ ਬਾਣੀ ਵਿੱਚ ਬਾਰ ਬਾਰ ਇੱਕ ਗੱਲ ਨੂੰ ਦੁਹਰਾਇਆ, ਕਹਿਣ ਲੱਗੇ ਮਨ ਦੀ ਭਟਕਣਾ ਖਤਮ। ਹੁਣੇ ਲਫ਼ਜ਼ ਆਏ ਸਨ, ਲੋਭ ਗ੍ਰਸਿਓ ਦਸ ਹੂੰ ਦਿਸ ਧਾਵਤ ਆਸਾ ਲਾਗੀ ਧਨਕੀ, ਸੁਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨਕੀ, ਦੁਆਰੇ ਦੁਆਰ ਸਵਾਨ ਜਿਉਂ ਡੋਲਿਤ ਨਹੀਂ ਸੁਧ ਰਾਮ ਭਜਨ ਕੀ। ਤੇ ਆਰੰਭ ਵਿੱਚ ਆਖਿਆ ਨੇ ਇਹ ਸਾਰੀ ਕਹਾਣੀ ਕਹਿੰਦੀ ਹੈ ਮਨ ਦੀ, ਬਿਰਥਾ ਕਹੂੰ ਕੌਣ ਸਿਉ ਮਨ ਕੀ, ਬਿਰਥਾ ਕਹਿੰਦੇ ਨੇ ਕਹਾਣੀ ਨੂੰ। ਕਹਿਣ ਲੱਗੇ ਮੈਂ ਮਨ ਦੀ ਕਹਾਣੀ ਕਿਹਨੂੰ ਦੱਸਾਂ, ਮੇਰੇ ਮਨ ਦੀ ਹਾਲਤ ਤੇ ਟਿਕਾਓ ਕੋਈ ਨਹੀਂ। ਗੁਰੂ ਕਹਿਣ ਲੱਗੇ ਜਿਸ ਦਿਨ ਤੇਰੇ ਕੋਲ ਸਹਿਜ ਤੇ ਸੰਤੋਖ ਆ ਜਾਏਗਾ, ਜਿਹੜਾ ਸਿਮਰਨ ਹੈ, ਹੈਲਪ ਕੀਤੀ ਸੀ ਗੁਣੀ ਤਾਂ ਸਿਮਰਨ ਹੈ, ਜਿਸ ਦਿਨ ਤੇਰੇ ਕੋਲ ਸਹਿਜ ਤੇ ਸੰਤੋਖ ਆ ਜਾਏਗਾ, ਕਰਮ ਕਰਦਾ ਚਲਾ ਜਾਏ, ਵਿਹਾਰ ਕਰਦਾ ਚਲਾ ਜਾਏ, ਪਰ ਇਹ ਨਾ ਸੋਚੀ ਕਿ ਇਹ ਵਿਹਾਰ ਮੈਨੂੰ ਕਿੱਥੇ ਤੱਕ ਲੈ ਕੇ ਗਏ ਨੇ, ਮੈਂ ਕਿੱਥੋਂ ਤੱਕ ਜਾਣਾ, ਕਿ ਇਹ ਮੇਰੇ ਰੱਬ ਦੇ ਵਾਸਤੇ ਚ ਦੋ ਚੀਜ਼ਾਂ ਨੂੰ ਇਕੱਠੀਆਂ ਕਰਨਾ। ਮੈਂ ਇੱਕ ਵਾਰ ਕੀਤੀ ਸੀ, ਉੱਦਮ ਤੇ ਅਰਦਾਸ ਦੋ ਚੀਜ਼ਾਂ ਬਿਲਕੁਲ ਊੜੇ ਤੇ ਆੜੇ ਵਿੱਚੋਂ ਸ਼ੁਰੂ ਹੁੰਦੀਆਂ ਨੇ, ਪਰ ਦੋਹਾਂ ਦਾ ਆਪਣਾ ਆਪਣਾ ਮਹੱਤਵ ਹੈ। ਉੱਦਮ ਤੇ ਅਰਦਾਸ ਦੋਨੋਂ ਚੀਜ਼ਾਂ ਬਿਲਕੁਲ ਨੇੜੇ ਨੇੜੇ ਨੇ। ਜਿਹੜਾ ਆਦਮੀ ਉੱਦਮ ਤਿਆਗਦਾ ਤੇ ਕੇਵਲ ਅਰਦਾਸ ਤੇ ਖੜਾ ਹੋ ਜਾਂਦਾ ਵੀ ਮੈਂ ਕਰਨਾ ਕੁਝ ਨਹੀਂ, ਰੱਬ ਤੂੰ ਰੋਟੀ ਦੇਗਾ ਤੇ ਖਾਵਾਂਗਾ, ਉਹ ਆਲਸੀ ਹੋ ਜਾਂਦਾ, ਉੱਦਮੀ ਨਹੀਂ ਰਹਿੰਦਾ, ਐਸਾ ਵੀ ਨਹੀਂ ਕਰਨਾ। ਤੇ ਜਿਹੜਾ ਮਨੁੱਖ ਕੇਵਲ ਉੱਦਮ ਤੇ ਖੜਾ ਹੋ ਜਾਂਦਾ ਉਹ ਹੰਕਾਰੀ ਹੋ ਜਾਂਦਾ, ਉਹ ਕਹਿੰਦਾ ਮੈਂ ਕੁਝ ਕੀਤਾ ਤੇ ਮੈਂ ਕਮਾਇਆ। ਉਹ ਜਿਹੜਾ ਇਕੱਲਾ ਉੱਦਮੀ ਅਰਦਾਸ ਨਾਲੋਂ ਪ੍ਰਭੂ ਨਾਲੋਂ ਟੁੱਟ ਜਾਂਦਾ, ਉਹ ਇੰਨਾ ਲਾਲਚੀ ਉੱਦਮ ਦੇ ਅਧੀਨ ਹੋ ਜਾਂਦਾ ਕਿ ਉਹ ਦਿਨ ਰਾਤ ਭਟਕਦਾ, ਉਹ ਉੱਦਮ ਨੂੰ ਟਿਕਾਣਾ ਨਹੀਂ ਆਉਂਦਾ, ਨਿਚਲ ਆਸਣ ਨਹੀਂ ਬਣ ਦਿੰਦਾ। ਇਸ ਲਈ ਉੱਦਮ ਤੇ ਅਰਦਾਸ ਦੋਨੋਂ ਚੀਜ਼ਾਂ ਨੂੰ ਰੱਖਣਾ, ਉੱਦਮ ਨਾਲ ਕੰਮ ਕਰੀ ਜਾ ਪਰ ਅਰਦਾਸ ਨਾਲ ਅੰਦਰ ਸਹਿਜ ਤੇ ਸੰਤੋਖ ਲੈ ਆ, ਤਾਂ ਕਿ ਉਹ ਉੱਦਮ ਨਾਲ ਕੀਤੇ ਹੋਏ ਕੰਮ ਅਧੂਰੇ ਨਾ ਰਹਿ ਜਾਣ, ਤੂੰ ਜਿੱਥੇ ਖੜਾ ਉੱਥੇ ਆਪਣੇ ਆਪ ਨੂੰ ਪੂਰਾ ਸਮਝੇ। ਇਸੇ ਸੁਖਮਨੀ ਸਾਹਿਬ ਦੇ ਅਖੀਰਲੇ ਸ਼ਲੋਕ ਵਿੱਚ ਅੱਗੇ ਜਾ ਕੇ ਦੇਖਾਂਗੇ, ਗੁਰੂ ਨੇ ਆਖਿਆ ਪੂਰਾ ਪ੍ਰਭ ਆਰਾਧਿਆ, ਪੂਰਾ ਜਾਂਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਪੂਰੇ ਕਾ ਕੀ ਆ, ਸਭ ਕੁਝ ਪੂਰਾ, ਕਿਉਂਕਿ ਜਦੋਂ ਅਸੀਂ ਪੂਰੇ ਨਾਲ ਜੁੜਾਂਗੇ, ਗੁਣਾਂ ਨਾਲ ਜੁੜਾਂਗੇ, ਸਹਿਜ ਸੰਤੋਖ ਆਵੇਗਾ, ਉਹ ਨਿਚਲ ਆਸਨ ਬਣਾਏਗਾ। ਹੁਣ ਅਗਲੀ ਲਾਈਨ ਜਿਹੜੀ ਹੈ ਉਹ ਬੜੀ ਖੂਬਸੂਰਤ ਢੰਗ ਨਾਲ ਉਜਾਗਰ ਕਰਦੀ ਹੈ ਉਸੇ ਪਿਛਲੇ ਕਨਸੈਪਟ ਨੂੰ। ਕਹਿੰਦੇ ਨੇ ਜਦੋਂ ਕਿਸੇ ਦਾ ਕਾਰਜ ਵੀ ਪੂਰਾ ਹੋ ਜਾਏ, ਇੱਥੇ ਬਸ ਨਹੀਂ, ਝੋਰੇ ਵੀ ਖਤਮ ਹੋ ਜਾਣ, ਆਸਨ ਵੀ ਨਿਚਲ ਹੋ ਜਾਏ, ਫਿਰ ਕੀ ਹੋਏਗਾ? ਕਹਿਣ ਲੱਗੇ ਕਮਲ ਬਿਗਾਸਨ, ਹਿਰਦੇ ਰੂਪੀ ਕਮਲ, ਕਿਉਂਕਿ ਬਾਣੀ ਅੰਦਰ ਅਨੇਕਾਂ ਥਾਵਾਂ ਤੇ ਹਿਰਦੇ ਨੂੰ ਕਮਲ ਆਖਿਆ ਗਿਆ। ਉਦੋਂ ਉਹਦਾ ਹਿਰਦਾ ਵਿਕਸੇਗਾ, ਪ੍ਰਸੰਨ ਹੋਏਗਾ। ਉਹਨੂੰ ਫਿਰ ਝੋਰੇ ਨਹੀਂ ਰਹਿਣਗੇ, ਫਿਕਰ ਤੇ ਚਿੰਤਾ ਨਹੀਂ ਰਹਿਣਗੀ। ਉਹ ਬਾਰ ਬਾਰ ਇੱਕ ਗੱਲ ਆਖੇਗਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਹੀ ਹੈ, ਕੰਮ ਕਰੀ ਚੱਲ ਚਿੰਤਾ ਨਾ ਕਰ। ਹੁਣ ਦੇਖੋ ਸੰਸਾਰ ਦੇ ਅੰਦਰ ਕੰਮ ਤੇ ਹਰ ਇੱਕ ਨੇ ਕਰਨਾ, ਕਾਦਰ ਹੀ ਆਇਆ। ਇੱਕ ਚਿੰਤਾ ਖਤਮ ਹੋ ਜਾਏ ਉਸ ਮਨੁੱਖ ਦੀ ਜ਼ਿੰਦਗੀ ਵਿੱਚ ਕਿੰਨਾ ਖੇੜਾ ਆ ਜਾਂਦਾ। ਗੁਰੂ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ। ਤੇ ਅਗਲੇ ਪਾਸੇ ਇੱਕ ਐਗਜ਼ਾਮਪਲ ਦੇ ਕੇ ਸਮਝਾਉਂਦੇ ਨੇ, ਜਲ ਮੈਂ ਜੰਤੂ ਪਾਏ ਕਿ ਤਿੰਨਾ ਵੀ ਰੋਜ਼ੀ ਦੇ। ਤੂੰ ਤਾਂ ਕਹਿੰਦਾ ਵੀ ਮੈਂ ਖੱਟੀ ਕਰ ਰਿਹਾ, ਮੈਂ ਦੁਕਾਨ ਕਰ ਰਿਹਾ, ਮੈਂ ਬਿਜ਼ਨਸ ਕਰ ਰਿਹਾ, ਵਪਾਰ ਕਰ ਰਿਹਾ, ਤਾਂ ਮੈਨੂੰ ਰੋਜ਼ੀ ਮਿਲ ਰਹੀ ਹੈ। ਗੁਰੂ ਕਹਿੰਦੇ ਨੇ ਭਲਾ ਕਦੇ ਤੂੰ ਵੇਖਿਆ ਕਿ ਜਲ ਮੈਂ ਜੰਤੂ ਪਾਏ ਕਿ ਤਿੰਨਾ ਵੀ ਰੋਜ਼ੀ ਦੇ। ਉੱਥੇ ਹੱਟ ਨਾ ਚੱਲ ਰਹੀ, ਉੱਥੇ ਕੋਈ ਬਾਜ਼ਾਰ ਨਹੀਂ ਚੱਲ ਰਿਹਾ, ਨਾ ਉੱਥੇ ਲੇਬਰ ਹੋ ਰਹੀ ਹੈ, ਨਾ ਉੱਥੇ ਨੌਕਰੀਆਂ ਹੋ ਰਹੀਆਂ ਨੇ, ਨਾ ਉੱਥੇ ਫੈਕਟਰੀਆਂ ਚੱਲ ਰਹੀਆਂ ਨੇ, ਰੋਟੀ ਉਹਨਾਂ ਨੂੰ ਵੀ ਮਿਲ ਰਹੀ। ਉੱਥੇ ਹੱਟ ਨਾ ਚੱਲ ਰਹੀ, ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ, ਨਾ ਕੋ ਲਏ ਨਾ ਦੇ। ਉਹ ਗੱਲ ਨਾਲ ਨਾਲ ਯਾਦ ਰੱਖ, ਇਸ ਲਈ ਤੂੰ ਉਦਮ ਕਰਦਾ ਚੱਲ, ਪਰ ਅੰਦਰੋਂ ਬੇਫਿਕਰ ਰਹਿ। ਜਿਸ ਦਿਨ ਤੇਰੇ ਅੰਦਰ ਬੇਫਿਕਰੀ ਆ ਗਈ ਤੇ ਭਰੋਸਾ ਆ ਗਿਆ ਪ੍ਰਭੂ ਪ੍ਰਤੀ, ਉਸ ਦਿਨ ਕੀ ਹੋਏਗਾ, ਕਮਲ ਵਿਗਾਸ ਹਿਰਦੇ ਖਿੜ ਉੱਠੇਗਾ, ਹਿਰਦੇ ਵਿੱਚ ਵਿਗਾਸ ਆ ਜਾਏਗਾ। ਇਹੋ ਕਾਰਨ ਹੈ ਤੱਤੀਆਂ ਲੋਹਾਂ ਤੇ ਵੀ ਵਿਗਾਸ ਹੈ। ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਦਿਨ ਇਹਨਾਂ ਦਿਨਾਂ ਵਿੱਚ ਹੈ, ਆਪਣੇ ਗੁਜ਼ਰੇ, ਆਪਾਂ ਉਹ ਵੀ ਮਨਾ ਰਹੇ ਹਾਂ। ਦੇਖਿਓ ਜੇ ਤੱਤੀਆਂ ਲੋਹਾਂ ਤੇ ਬੈਠ ਕੇ ਵੀ ਵਿਗਾਸ ਹੈ ਤਾਂ ਇਹਦਾ ਮਤਲਬ ਵਿਗਾਸ ਇੱਕ ਉਹ ਚੀਜ਼ ਹੈ ਜਿਹੜਾ ਜੀਵਨ ਵਿੱਚ ਲਿਆਂਦਾ ਜਾ ਸਕਦਾ, ਤੇ ਜਦੋਂ ਉਹ ਆ ਜਾਏ ਉਦੋਂ ਕੋਈ ਝੋਰਾ ਨਹੀਂ ਰਹਿੰਦਾ। ਤੱਤੀਆਂ ਲੋਹਾਂ ਤੇ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦਾ ਕੇਂਦਰ ਤੇ ਜੀਵਨ ਦਾ ਐਂਡ ਕੇਵਲ ਮੱਥੇ ਟਿਕਾਣੇ ਤੇ ਕੇਵਲ ਭੇਟਾਂ ਲੈਣੀਆਂ ਨਹੀਂ ਬਣਾਇਆ ਸੀ, ਇਹੋ ਕਾਰਨ ਸੀ। ਜੇ ਇਹ ਹੁੰਦਾ ਤੇ ਤੱਤੀਆਂ ਲੋਹਾਂ ਤੇ ਨਾ ਪੁੱਜਦੇ। ਬੜੀ ਭੇਟਾਂ ਆਉਂਦੀ ਸੀ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਵੀ ਹਰਿਮੰਦਰ ਸਾਹਿਬ ਆਉਂਦੀਆਂ ਸਨ, ਮੱਥੇ ਵੀ ਟੇਕਦੀਆਂ ਸਨ, ਭੇਟਾਂ ਵੀ ਆਉਂਦੀ ਸੀ। ਪਰ ਜੇ ਉੱਥੇ ਵਿਗਾੜ ਸੀ ਤਾਂ ਤੱਤੀਆਂ ਲੋਹਾਂ ਤੇ ਵੀ ਵਿਗਾੜ ਸੀ। ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਤੇ ਵਿਗਾਸਨ ਦਾ ਤਰੀਕਾ ਵੀ ਗੁਰੂ ਅਰਜਨ ਸਾਹਿਬ ਨੇ ਇਸ ਲਈ ਕਹਿ ਦਿੱਤਾ। ਕਹਿਣ ਲੱਗੇ ਤੇਰਾ ਕੀ ਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮਾਗੇ। ਕਿਉਂਕਿ ਜਿਹੜਾ ਵਿਗਾਸ ਹੈ ਉਹ ਤਾਂ ਤੇਰੇ ਸਿਮਰਨ ਵਿੱਚ ਹੈ। ਜਦੋਂ ਤੂੰ ਮੈਨੂੰ ਚੇਤੇ ਰਹਿਣਾ ਮੇਰੇ ਕੋਲ ਵਿਗਾਸ ਰਹਿੰਦਾ, ਪ੍ਰਭ ਕੇ ਸਿਮਰਨ ਕਮਲ ਵਿਗਾਸਨ। ਹੁਣ ਇਹਨੂੰ ਸੰਸਾਰ ਦੇ ਢੰਗ ਨਾਲ ਕਿਹੜਾ ਖੂਬਸੂਰਤ ਇੱਕ ਦ੍ਰਿਸ਼ ਰਚ ਕੇ ਸਾਹਮਣੇ ਰੱਖਿਆ ਨੇ, ਉਹ ਹੈ ਅਣਹਦ ਚੁਣਕਾਰ ਦਾ। ਅਣਹਦ ਚੁਣਕਾਰ ਦਾ ਲਫ਼ਜ਼ ਹੈ ਇੱਕ ਰਸ ਚੱਲਣ ਵਾਲੀ ਧੁਨ, ਸੰਗੀਤਕ ਧੁਨ, ਇੱਕ ਰਸ ਚੱਲਣ ਵਾਲੀ ਸੰਗੀਤਕ ਧੁਨ। ਜਦੋਂ ਵਿਗਾਸ ਹੁੰਦਾ ਹੈ ਨਾ, ਖੇੜਾ ਹੁੰਦਾ ਹੈ, ਖੁਸ਼ੀ ਹੁੰਦੀ ਹੈ, ਸੰਗੀਤ ਉਸ ਖੁਸ਼ੀ ਨਾਲ ਸੰਬੰਧ ਰੱਖਦਾ। ਸੰਗੀਤ ਜਿਹੜਾ ਉਹ ਖੁਸ਼ੀ ਨਾਲ ਸੰਬੰਧ ਰੱਖਦਾ। ਗੁਰੂ ਨੇ ਬਾਣੀ ਅੰਦਰ ਦੋ ਲਫ਼ਜ਼ਾਂ ਨੂੰ ਬੜਾ ਸਪਸ਼ਟ ਕਰ ਦਿੱਤਾ। ਕਹਿਣ ਲੱਗੇ ਜਦੋਂ ਸੋਗ ਹੁੰਦਾ ਉਦੋਂ ਸੰਗੀਤ ਨਹੀਂ ਹੁੰਦਾ, ਉਦੋਂ ਗੀਤ ਨਹੀਂ ਹੁੰਦੇ, ਉਦੋਂ ਧਾ ਹੁੰਦੀ ਹੈ। ਸੋਗ ਵਿੱਚ ਲੋਕ ਧਾਹਾਂ ਮਾਰਦੇ ਨੇ, ਰੋਂਦੇ ਨੇ, ਤੇ ਸੰਗੀਤ ਜਿਹੜਾ ਖੁਸ਼ੀ ਵੇਲੇ ਹੁੰਦਾ। ਇਸੇ ਲਈ ਗੁਰੂ ਨੇ ਆਖਿਆ ਜਦੋਂ ਕੋਈ ਸੋਗ ਦਾ ਸਮਾਂ ਆਇਆ, ਜਦੋਂ ਕਿਸੇ ਦੀ ਮੌਤ ਹੋਈ, ਉਦੋਂ ਕੀ ਹੋਇਆ, ਗਏ ਸੇ ਗੀਤ, ਸੰਗੀਤ ਚਲਾ ਗਿਆ, ਗੀਤ ਚਲੇ ਗਏ, ਕਿਉਂਕਿ ਉਹਦਾ ਸੰਬੰਧ ਖੁਸ਼ੀ ਨਾਲ ਸੀ। ਗਏ ਸੰਗੀਤ ਪੁਕਾਰੀ ਧਾ, ਕਿਉਂਕਿ ਸੋਗ ਨਾਲ ਜਿਹੜੀ ਧਾ ਸੰਬੰਧ ਰੱਖਦੀ ਹੈ ਤੇ ਖੁਸ਼ੀ ਨਾਲ ਗੀਤ ਸੰਗੀਤ ਸੰਬੰਧ ਰੱਖਦਾ। ਅੱਜ ਅਸੀਂ ਸੋਗ ਵੇਲੇ ਵੀ ਕੀਰਤਨ ਕਰਨੇ ਹਨ, ਉਹਦਾ ਕਾਰਨ ਲਓ ਆਹ ਗੱਲ ਵੀ ਨਾਲ ਨਾਲ ਸਮਝਣੀ। ਕਿਉਂ ਇਹ ਗੁਰੂ ਨੇ ਕਿਉਂ ਪ੍ਰਚਲਿਤ ਕੀਤਾ? ਕਿਉਂਕਿ ਗੁਰੂ ਸੋਗ ਹਰ ਇੱਕ ਨੂੰ ਬਰਾਬਰ ਕਰਨਾ ਚਾਹੁੰਦਾ ਸੀ। ਕਿਸੇ ਹੋਰ ਕੌਮ ਵਿੱਚ ਦੇਖ ਲਓ, ਕਿਸੇ ਮੌਤ ਤੇ ਕੋਈ ਸੰਗੀਤ ਕਰਦਾ ਹੋਵੇ, ਗੁਰੂ ਨੇ ਸਿੱਖੀ ਨੂੰ ਕੁਝ ਕਨਸੈਪਟ ਦਿੱਤੇ ਨੇ ਵੀ ਜੇ ਕੋਈ ਖੁਸ਼ੀ ਹੋਵੇ ਤਦ ਵੀ ਆਨੰਦ ਸਾਹਿਬ ਪੜੀ, ਜੇ ਮੌਤ ਹੋ ਜਾਏ ਤਦ ਵੀ ਆਨੰਦ ਸਾਹਿਬ ਪੜੀ, ਜੇ ਖੁਸ਼ੀ ਹੋਵੇ ਤਦ ਵੀ ਕੀਰਤਨ ਕਰੀ, ਤੇ ਜੇ ਮੌਤ ਹੋਵੇ ਤਦ ਵੀ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੀਰਤਨ ਕਰੀ। ਕਿਉਂਕਿ ਕੀਰਤਨ ਸੰਗੀਤ ਨਾਲ ਸੰਬੰਧ ਰੱਖਦਾ। ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਰਾਗ ਵਿੱਚ ਕਿਉਂ ਰੱਖੀ? ਕਿਉਂਕਿ ਗੁਰੂ ਗੀਤ ਨਾਲ ਸੰਗ ਰਾਗ ਦਾ ਕਰ ਦੇਣਾ ਚਾਹੁੰਦਾ ਸੀ, ਸੰਗੀਤ ਬਣ ਜਾਂਦਾ। ਗੀਤ ਤੇ ਰਾਗ ਜਦੋਂ ਮਿਲਦੇ ਨੇ ਉਹ ਸੰਗੀਤ ਬਣਦਾ। ਔਰ ਮੈਂ ਇੱਕ ਹੋਰ ਕਰਾਂ, ਸੰਗੀਤ ਇੱਕ ਐਸੀ ਕਲਾ ਹੈ, ਇੱਕ ਐਸਾ ਆਰਟ ਹੈ ਜਿਹੜਾ ਰੱਬ ਤੋਂ ਬਾਅਦ ਦੂਜੇ ਨੰਬਰ ਦਾ ਸੂਖਮ ਆਰਟ ਹੈ। ਜਿਵੇਂ ਰੱਬ ਨਿਰਗੁਣ ਹੈ ਨਾ, ਚੱਕਰ ਚਿੰਨ ਅਰ ਬਰਨ ਜਾਤ ਅਰ ਪਾਤ ਨੇਨ ਜੇ, ਰੂਪ ਰੰਗ ਅਰ ਰੇਖ ਪੇ ਕੋ ਕਹਿ ਨਾ ਸਕਤ ਕੇ, ਨਿਰਗੁਣ ਹੈ, ਦਿਸਦਾ ਨਹੀਂ, ਕੇਵਲ ਮਾਣਿਆ ਜਾ ਸਕਦਾ, ਕੇਵਲ ਅਨੁਭਵ ਕੀਤਾ ਜਾ ਸਕਦਾ। ਇਸੇ ਤਰ੍ਹਾਂ ਸੰਗੀਤ ਹੈ, ਸੰਗੀਤ ਵੀ ਦਿਸਦਾ ਨਹੀਂ, ਕੇਵਲ ਮਾਣਿਆ ਜਾ ਸਕਦਾ। ਮੈਂ ਗਾ ਰਿਹਾ ਹੋਵਾਂ, ਤੁਸੀਂ ਸੁਣ ਰਹੇ ਹੋਵੋ, ਤੁਸੀਂ ਆਖੋ ਮੈਂ ਤੁਹਾਡੇ ਕੋਲ ਪੁੱਛਾਂ ਮੇਰੇ ਸੰਗੀਤ ਦੀ ਰਾਗ ਦੀ ਆਵਾਜ਼ ਤੁਹਾਡੇ ਕੋਲ ਪਹੁੰਚ ਰਹੀ ਹੈ, ਤੁਸੀਂ ਕਹੋਗੇ ਪਹੁੰਚ ਰਹੀ ਹੈ, ਪ੍ਰਸੰਨ ਹੋ ਰਹੇ। ਪਰ ਮੇਰੇ ਮੂੰਹ ਵਿੱਚੋਂ ਨਿਕਲ ਕੇ ਤੁਹਾਡੇ ਕੰਨਾਂ ਤੱਕ ਪਹੁੰਚਦੇ ਆ, ਰਸਤੇ ਵਿੱਚ ਦਿਸੀਏ, ਨਜ਼ਰ ਪਈ ਹੈ, ਕਿਸੇ ਨੂੰ ਨਜ਼ਰ ਹੀ ਨਹੀਂ ਪੈਂਦੀ। ਸੰਗੀਤ ਵੀ ਇੱਕ ਸੂਖਮ ਕਲਾ ਹੈ, ਇਹਦੀ ਉਪਜ ਜਿਹੜੀ ਹੈ ਉਹ ਵੀ ਪਵਨ ਤੋਂ ਹੈ। ਨਾਗ ਜਿਹੜਾ ਹੈ ਪਵਨ ਦੀ ਉਪਜ। ਸੰਗੀਤ ਦੀਆਂ ਕਿਤਾਬਾਂ ਪੜ੍ਹੋ ਤੇ ਉਹਦੇ ਸਪਸ਼ਟ ਹੋ ਜਾਏਗਾ ਕਿ ਜਿਹੜਾ ਨਾਦ ਹੈ, ਆਵਾਜ਼ ਹੈ, ਉਹ ਸਾਰੀ ਪਵਨ ਦੀ ਉਤਪਤੀ ਹੈ, ਪਵਨ ਦੀ ਉਤਪਤੀ ਹੈ। ਤੇ ਰੱਬ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜੀ ਚੀਜ਼ ਪੈਦਾ ਹੋਈ ਉਹ ਪਵਨ ਹੈ। ਬਾਣੀ ਨੇ ਮੰਨਿਆ ਸਾਚੇ ਤੇ ਪਵਨਾ ਪਿਆ, ਰੱਬ ਤੋਂ ਬਾਅਦ ਨਿਰੰਕਾਰ ਨੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਦੀ ਉਪਜ ਕੀਤੀ ਉਹ ਸੀ ਪਵਨ। ਤੇ ਸੰਗੀਤ ਜਿਹੜਾ ਉਹ ਸਿੱਧਾ ਪਵਨ ਨਾਲ ਸੰਬੰਧ ਰੱਖਦਾ, ਉਸੇ ਤਰ੍ਹਾਂ ਦਾ ਸੂਖਮ ਹੈ। ਇਹਨੂੰ ਚੁੱਕ ਕੇ ਤੁਸੀਂ ਦੂਜੀ ਥਾਂ ਲਿਜਾਣਾ ਹੋਵੇ, ਸਾਹ ਤੋਂ ਗਾਹ ਤੇ ਲਿਜਾਣਾ ਹੋਵੇ ਆਵਾਜ਼ ਨੂੰ, ਜੇ ਤੁਸੀਂ ਆਖੋ ਨਾ ਫੜ ਕੇ ਕੋਈ ਚੀਜ਼ ਲੈ ਜਾਈਏ, ਬਿਲਕੁਲ ਨਹੀਂ। ਇਹ ਤੁਹਾਡੀ ਇੱਕ ਦਿਮਾਗੀ ਤੌਰ ਤੇ ਇੱਕ ਸੋਚ ਦਾ ਇੱਕ ਅੰਦਾਜ਼ਾ ਹੈ ਕਿ ਸਾਹ ਤੋਂ ਗਾਹ ਬਾਅਦ ਗਾਹ ਕਿੰਨੀ ਦੂਰ ਹੈ, ਗਾਹ ਤੋਂ ਬਾਅਦ ਪਾ ਕਿੰਨੀ ਦੂਰ ਹੈ। ਸੰਗੀਤਕ ਜਿੰਨੀ ਧੁਨ ਹੈ ਉਹ ਸਾਰੀ ਇਹ ਕੇਵਲ ਸੋਚ ਤੇ ਨਿਰਭਰ ਹੈ, ਅਨੁਭਵ ਤੇ ਨਿਰਭਰ ਹੈ, ਇਹਨੂੰ ਫੜ ਕੇ ਨਹੀਂ। ਬਾਕੀ ਤੇ ਜਿੰਨੇ ਆਰਟ ਨੇ ਉਹਨਾਂ ਦਾ ਕੋਈ ਰੂਪ ਹੈ। ਪੇਂਟਿੰਗ ਕਰਨ ਵਾਲਾ ਵੀ ਬੁਰਸ਼ ਨਾਲ ਕੋਈ ਪੇਂਟਿੰਗ ਕਰੇਗਾ, ਜੇ ਉਹ ਖਰਾਬ ਹੋ ਜਾਏ ਉਹਨੂੰ ਢਾਹੇਗਾ, ਕੋਈ ਦੇਖ ਕੇ ਕਹਿ ਸਕੇਗਾ ਗਲਤ ਹੈ। ਇੱਕ ਸੰਗੀਤ ਹੈ ਜਿਹਨੂੰ ਗਾਉਣ ਵਾਲੇ ਨੂੰ ਆਪ ਨੂੰ ਖੁਦ ਉਹਦੇ ਕੋਲ ਇਹ ਤਾਕਤ ਨਹੀਂ ਕਿ ਮੈਂ ਇਹਨੂੰ ਚਿੱਤਰ ਕੇ ਸਾਹਮਣੇ ਰੱਖ ਦਿਆਂ। ਉਹਦੇ ਆਤਮਾ ਦਾ ਅੰਦਰ ਦਾ ਇੱਕ ਅੰਦਾਜ਼ਾ ਹੈ ਕਿ ਮੈਂ ਕਿਹੜਾ ਰਾਗ ਗਾ ਰਿਹਾ ਤੇ ਇਹਨੂੰ ਗਾਉਣ ਲਈ ਮੈਨੂੰ ਕਿਹੜੇ ਪਾਸਿਓਂ ਕਿਸ ਕਿਸ ਰੂਪ ਵਿੱਚ ਬਣਾਵਟ ਬਣਾਉਣੀ ਪਏਗੀ। ਸਮਝਣ ਵਾਲਾ ਵੀ ਉਹੀ ਸਮਝ ਸਕੇਗਾ ਜਿਹਨੂੰ ਸਭ ਤੋਂ ਸੂਖਮ ਅੰਗ ਹੈ। ਤੇ ਰੱਬ ਦੇ ਬਹੁਤ ਨੇੜੇ ਹੈ, ਸਭ ਤੋਂ ਪਹਿਲਾਂ ਪਵਨ ਹੈ ਤੇ ਪਵਨ ਤੋਂ ਪੈਦਾ ਹੋਣ ਵਾਲਾ ਨਾਦ ਹੈ ਸੰਗੀਤ। ਤੇ ਰੱਬ ਕਿਉਂਕਿ ਨਿਰਾ ਵਿਗਾਸ ਹੈ, ਨਿਰੀ ਖੁਸ਼ੀ ਹੈ, ਇਸ ਲਈ ਸੰਗੀਤ ਨੂੰ ਖੁਸ਼ੀ ਦਾ ਕੇਂਦਰ ਮੰਨਿਆ ਗਿਆ। ਤੇ ਬਾਕੀ ਜਿੰਨੇ ਸੰਸਾਰਿਕ ਸੰਗੀਤ ਨੇ ਇਹਦੀ ਚੁਣਕਾਰ ਜਿਹੜੀ ਹੈ ਉਹ ਅਣਹਤ ਨਹੀਂ। ਲੋ ਇੱਥੇ ਖਲੋਣਾ ਚਾਹੁੰਦਾ, ਖੁਸ਼ੀ ਅਣਹਤ ਨਹੀਂ। ਕਿਸੇ ਦੇ ਘਰ ਅੱਜ ਖੁਸ਼ੀ ਹੈ, ਕੱਲ ਗਮੀ ਵੀ ਆਏਗੀ, ਅੱਜ ਸੁੱਖ ਹੈ, ਕੱਲ ਦੁੱਖ ਵੀ ਆਏਗਾ। ਇਸ ਲਈ ਜਿੰਨੀ ਚੁਣਕਾਰ ਸੰਸਾਰ ਦੀ ਹੈ ਉਹ ਅਣਹਤ ਨਹੀਂ। ਗੁਰੂ ਕਹਿਣ ਲੱਗੇ ਜਿਹੜਾ ਸਿਮਰਨ ਰੂਪ ਪਰਮਾਤਮਾ ਨਾਲ, ਗੁਣਾ ਰੂਪੀ ਪਰਮਾਤਮਾ ਨਾਲ ਜੁੜਨਾ ਹੈ ਨਾ, ਉਹ ਜਿਹੜੀ ਖੁਸ਼ੀ ਹੈ, ਉਹ ਜਿਹੜਾ ਸੰਗੀਤ ਹੈ, ਉਹ ਸੰਗੀਤ ਹੀ ਰਹਿੰਦਾ ਹੈ, ਉਹਦੇ ਵਿੱਚ ਤਹਾ ਨਹੀਂ ਹੁੰਦੀ। ਉਹ ਐਸੀ ਖੁਸ਼ੀ ਹੈ ਜਿਹੜੀ ਖੁਸ਼ੀ ਕਦੀ ਖਤਮ ਹੀ ਨਹੀਂ ਹੁੰਦੀ। ਇਸ ਲਈ ਉਹ ਚੁਣਕਾਰ ਜਿਹੜੀ ਹੈ ਸੰਗੀਤ ਦੀ ਉਹ ਅਣਹਤ ਹੈ, ਜਿਹਨੂੰ ਜੋਗੀਆਂ ਨੇ ਮੱਥੇ ਵਿੱਚ ਕਿਸੇ ਚੁਣਕਾਰ ਦਾ ਤੇ ਬਾਰ ਬਾਰ ਆਪਣੀ ਰਸਨਾ ਤੋਂ ਜੋਗੀ ਵੀ ਕਹਿੰਦੇ ਨੇ ਕਿ ਵਾਜੇ ਵੱਜਦੇ ਨੇ, ਅਣਹਤ ਵਾਜੇ ਵੱਜਦੇ ਨੇ। ਉਹ ਕਿਸੇ ਵਿਅੰਗ ਨਾਲ, ਕਿਸੇ ਪੈਦਾ ਹੋਈ ਹੋਈ ਕਿਸੇ ਆਵਾਜ਼ ਧੁਨੀ ਤੇ ਟਿਕਾਓ ਨੂੰ ਕਹਿੰਦੇ ਨੇ ਅਣਹਤ ਵਾਜੇ ਵੱਜਦੇ ਨੇ। ਗੁਰੂ ਕਹਿੰਦੇ ਨੇ ਭਲਿਆ ਖੁਸ਼ੀ ਹੀ ਇੱਕ ਸੰਗੀਤ ਹੈ, ਖੁਸ਼ੀ ਹੀ ਇੱਕ ਰੱਬ ਹੈ। ਤੇ ਸੰਸਾਰ ਦੇ ਪਦਾਰਥ ਤੇ ਦੁਨੀਆਂ ਦੇ ਕਾਰਜ ਕਿਉਂਕਿ ਅਧੂਰੇ ਰਹਿ ਜਾਂਦੇ ਨੇ, ਇਸ ਲਈ ਤੇਰੀ ਖੁਸ਼ੀ ਵੀ ਅਧੂਰੀ ਰਹਿ ਜਾਂਦੀ ਹੈ। ਕਦੀ ਸੋਗ ਵਿੱਚ ਬਦਲਦੀ ਹੈ ਤਾਂ ਤੇਰੀ ਖੁਸ਼ੀ ਵੀ ਸੋਗ ਵਿੱਚ ਬਦਲ ਜਾਂਦੀ ਹੈ। ਉਹ ਜਿਹੜੀ ਚੁਣਕਾਰ ਹੁੰਦੀ ਹੈ ਨਾ ਸੰਗੀਤ ਦੀ, ਉਹ ਟੁੱਟ ਜਾਂਦੀ ਹੈ, ਹਮੇਸ਼ਾ ਇਹ ਰਸ ਨਹੀਂ ਰਹਿੰਦੀ। ਪਰ ਕਹਿਣ ਲੱਗੇ ਅਬਨਾਸੀ ਖੇਮ ਚਾਹੇ ਜੇ ਨਾਨਕ, ਜੇ ਇੱਕ ਰਸ ਖੁਸ਼ੀ ਚਾਹਨਾ ਹੈ ਜਿਹੜੀ ਖੁਸ਼ੀ ਕਦੀ ਟੁੱਟੇ ਨਾ, ਤਾਂ ਤੈਨੂੰ ਉਸ ਪੜਾਅ ਤੇ ਪੁੱਜਣਾ ਪਏਗਾ ਜਿੱਥੇ ਕਮਲ ਵਿਗਾਸਨ ਹੋਵੇ। ਨੇਚਰ ਆਸਣ ਹੋਵੇ, ਜਿੱਥੇ ਝੋਰੇ ਨਾ ਹੋਣ, ਜਿੱਥੇ ਪਰੇਸ਼ਾਨੀਆਂ ਨਾ ਹੋਣ, ਜਿੱਥੇ ਤੈਨੂੰ ਫਿਕਰ ਤੇ ਚਿੰਤਾ ਨਾ ਹੋਣ। ਕਹਿਣ ਲੱਗੇ ਜਿਸ ਦਿਨ ਤੂੰ ਕਮਲ ਬਿਗ ਆਸਣ ਤੇ ਪਹੁੰਚ ਜਾਏਗਾ, ਨੇਚਰ ਆਸਣ ਤੇ ਪਹੁੰਚ ਜਾਏਗਾ, ਉਸ ਅਵਸਥਾ ਨਾਲ ਪ੍ਰਭੂ ਨਾਲ ਜੁੜੇਗਾ, ਉਸ ਦਿਨ ਤੈਨੂੰ ਇੱਕ ਅਣਹਦ ਚੁਣਕਾਰ ਮਿਲੇਗੀ। ਉਸ ਅਣਹਦ ਚੁਣਕਾਰ ਵਿੱਚ ਕਦੀ ਵੀ ਸੋਗ ਨਹੀਂ ਆਵੇਗਾ, ਤੱਤੀਆਂ ਲੋਹਾਂ ਤੇ ਬੈਠ ਕੇ ਵੀ ਨਹੀਂ ਆਏਗਾ, ਉਹ ਤਪਦੇ ਹੋਏ ਤੇਲ ਕੜਾਹਿਆਂ ਵਿੱਚ ਬੈਠ ਕੇ ਵੀ ਨਹੀਂ ਆਏਗਾ, ਉਹ ਸੀਸ ਤੇ ਚੱਲਦੇ ਹੋਏ ਆਰਿਆਂ ਵਿੱਚ ਵੀ ਨਹੀਂ ਆਏਗਾ। ਹਰ ਇੱਕ ਥਾਵੇਂ ਪ੍ਰਸੰਨਤਾ ਹੀ ਪ੍ਰਸੰਨਤਾ ਰਹਿ ਜਾਏਗੀ, ਕਦੀ ਸੋਗ ਤੇ ਕਦੀ ਬਿਪਤਾ ਤੇ ਕਦੀ ਤਹਾ ਬਣੇਗੀ। ਸਾਹਮਣੇ ਸਾਹਿਬਜ਼ਾਦੇ ਸ਼ਹੀਦ ਹੋ ਰਹੇ ਨੇ, ਪਰ ਸੰਗੀਤਕ ਧੁਨ ਚੱਲ ਰਹੀ ਹੈ, ਖੇੜਾ ਚੱਲ ਰਿਹਾ ਹੈ। ਕਦੇ ਕਿਸੇ ਨੇ ਵੇਖਿਆ ਇਤਿਹਾਸ ਦੇ ਪੰਨਿਆਂ ਤੇ ਕਿਤੇ ਪੜ੍ਹਿਆ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਤਾਹੀ ਮਾਰ ਕੇ ਰੋ ਪਏ ਕਿਉਂਕਿ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਸਿੰਘ ਸ਼ਹੀਦ ਹੋ ਗਏ? ਦੱਸੋ ਪੜ੍ਹਿਆ ਕਿਸੇ ਨੇ? ਕਾਰਨ ਕੀ ਸੀ? ਕਿਉਂਕਿ ਉੱਥੇ ਧਾਰ ਲਈ ਕੋਈ ਥਾਂ ਹੀ ਨਹੀਂ ਸੀ, ਕੇਵਲ ਸੰਗੀਤ ਲਈ, ਕੇਵਲ ਖੁਸ਼ੀ ਲਈ ਥਾਂ ਸੀ। ਤੇ ਉਹ ਖੁਸ਼ੀ ਬਣੀ ਕਿਸ ਗੱਲ ਤੋਂ ਸੀ? ਇਸੇ ਗੱਲ ਤੋਂ ਕਿ ਹੇ ਮੇਰੇ ਰੱਬ, ਤੂੰ ਮੈਨੂੰ ਦਿੱਤੇ ਨੇ, ਮੈਂ ਸੰਭਾਲੇ ਨੇ, ਪਾਲੇ ਨੇ, ਤੂੰ ਲਿਜਾਣਾ ਚਾਹੁੰਦਾ ਲੈ ਜਾ, ਮੈਨੂੰ ਤੇ ਕੋਈ ਫਰਕ ਨਹੀਂ ਪੈਂਦਾ, ਜਿਹੜਾ ਉਹਦੇ ਹੁਕਮ ਵਿੱਚ ਰਹਿਣਾ। ਉਦਮ ਕਰਦਿਆਂ ਹੋਇਆ ਉਹਦੇ ਤੇ ਨਿਰਭਰ ਕਰਨਾ, ਸਹਿਜ ਸੰਤੋਖ ਸਿੰਗਾਰਨਾ, ਸਿੰਗਾਰਿਆ ਮਿੱਠਾ ਬੋਲਣੀ, ਉਹਦੇ ਨਾਲ ਇਹ ਅਵਸਥਾ ਮਿਲਦੀ ਹੈ ਕਿ ਹਮੇਸ਼ਾ ਲਈ ਅਣਹਦ ਚੁਣਕਾਰ ਹੋ ਜਾਂਦੀ ਹੈ। ਫਿਰ ਉਸ ਖੁਸ਼ੀ ਵਿੱਚ ਕਦੇ ਗਮੀ ਆਉਂਦੀ ਹੈ। ਆਮ ਜੀਵਨ ਵਿੱਚ ਦੇਖ ਲਿਓ, ਅਨੇਕਾਂ ਲੋਕ ਉਹ ਹੋਣਗੇ ਜਿਹੜੇ ਹਰ ਹਾਲਤ ਵਿੱਚ ਹੀ ਪ੍ਰਸੰਨ ਰਹਿੰਦੇ ਨੇ। ਇੱਥੇ ਧਰਤੀ ਤੇ ਵੀ ਕਈ ਲੋਕ ਐਸੇ ਜਿਨ੍ਹਾਂ ਨੂੰ ਕਿਸੇ ਚਿੰਤਾ ਦਾ, ਕਦੀ ਫਿਕਰ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਕਿਉਂਕਿ ਜਿੰਨਾ ਵੀ ਅਣਹਦ ਚੁਣਕਾਰ ਹੈ ਉਹ ਅੰਦਰ ਦੀ ਵਿਗਾਸ ਦੀ। ਗੁਰੂ ਨੇ ਆਖਿਆ ਕਮਲ ਵਿਗਾਸਣ ਤੋਂ ਬਾਅਦ ਅਣਹਦ ਚੁਣਕਾਰ ਹੋਵੇਗੀ। ਕਹਿਣ ਲੱਗੇ ਇਸ ਅਣਹਦ ਚੁਣਕਾਰ ਦਾ ਅਰਥ ਕੀ ਹੋਏਗਾ? ਜਿਹਦੀ ਚੁਣਕਾਰ ਦੀ ਕਦੀ ਹੱਤਿਆ ਨਾ ਹੋਵੇ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਜਿਹੜੇ ਪ੍ਰਭੂ ਸਿਮਰਨ ਦਾ ਸੁਖ ਹੈ, ਜਿਹਦੇ ਵਿੱਚ ਕੇਵਲ ਤੇ ਕੇਵਲ ਖੁਸ਼ੀ ਹੈ, ਉਹਦਾ ਅੰਤ ਨਹੀਂ। ਕਿਉਂਕਿ ਜੇ ਅੰਤ ਹੋ ਜਾਏ ਫਿਰ ਤਾਂ ਅਣਹਤ ਨਾ ਰਿਹਾ, ਫਿਰ ਅਣਹਤ ਤਾਂ ਨਾ ਰਿਹਾ, ਫਿਰ ਤਾਂ ਹੱਤਿਆ ਹੋ ਗਈ। ਕਹਿਣ ਲੱਗੇ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਨਾ ਉਹਦਾ ਅੰਤ ਹੈ, ਨਾ ਉਹਦਾ ਕੋਈ ਪਾਰ ਹੈ ਵੀ ਇਹ ਦਰਿਆ ਹੁਣ ਇਸ ਕਿਨਾਰੇ ਜਾ ਕੇ ਮੁੱਕ ਜਾਣਾ, ਇਹ ਪਾਰ ਲੈ। ਕਹਿਣ ਲੱਗੇ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਹੁਣ ਕਹਿਣ ਲੱਗੇ ਕਿਤੇ ਐਸਾ ਨਾ ਹੋਵੇ ਕਿ ਸਿਮਰਨ ਦੇ ਰਾਹ ਤੁਰਨ ਲੱਗਿਆਂ ਮਨ ਅੰਦਰ ਇਹ ਸੋਚਣ ਲੱਗ ਪਏ ਕਿ ਮੈਂ ਆਪਣੀ ਸ਼ਕਤੀ ਨਾਲ ਇਸ ਮਹਾਨ ਸ਼ਕਤੀ ਸਿਮਰਨ ਨੂੰ ਗ੍ਰਹਿਣ ਕਰ ਸਕਾਂ। ਕਹਿਣ ਲੱਗੇ ਇੱਥੇ ਬਹੁਤ ਜ਼ਰੂਰੀ ਹੈ ਕਿ ਨਿਮਰਤਾ ਆਵੇ, ਨਿਮਰਤਾ। ਰਿਕੁਐਸਟ ਕੀਤੀ ਸੀ ਗੁਰੂ ਨਾਨਕ ਨੇ ਵੀ ਰੱਬ ਕੋਲੋਂ, ਜਦੋਂ ਨਾਮ ਮੰਗਿਆ ਤੇ ਨਾਮ ਦੇ ਨਾਲ ਗਰੀਬੀ ਮੰਗੀ, ਨਿਮਰਤਾ ਆਵੇ। ਕਹਿਣ ਲੱਗੇ ਨਿਮਰਤਾ ਤਾਂ ਆਵੇਗੀ ਜਿਸ ਦਿਨ ਤੂੰ ਸਿਮਰਨ ਕਰਨ ਦੀ ਦੁਨੀਆ ਵਿੱਚ ਵਿਚਰਨ ਲੱਗੇ ਤੇ ਮਨ ਅੰਦਰ ਇਹ ਨਾ ਸੋਚੇ ਸਿਮਰਨ ਮੈਂ ਕਰ ਸਕਣਾ, ਬਸ ਮੈਂ ਛੱਡ ਦਿੱਤੇ, ਮੈਂ ਕਰ ਸਕਣਾ। ਗੁਰੂ ਕਹਿਣ ਲੱਗੇ ਨਹੀਂ, ਉੱਥੇ ਵੀ ਤੇਰੇ ਮਨ ਅੰਦਰ ਇੱਕ ਵਿਚਾਰ ਕੰਮ ਕਰੇ, ਉਹ ਇਹ ਕਿ ਸਿਮਰੈ ਸੇ ਜਾਣ ਜਿਨ ਕੋ ਪ੍ਰਭ ਮਾਇਆ। ਇਹ ਪ੍ਰਭੂ ਜਿਨ੍ਹਾਂ ਤੇ ਤੂੰ ਰਹਿਮਤ ਕਰਨਾ, ਉਹਨਾਂ ਨੂੰ ਤੂੰ ਆਪਣੇ ਗੁਣਾਂ ਦੇ ਸਿਮਰਨ ਵਿੱਚ ਲਾਉਣਾ, ਗੁਣਾਂ ਦੀ ਯਾਦ ਵਿੱਚ ਲਾਉਣਾ, ਤਾਂ ਕਿ ਤੂੰ ਉਦਮ ਕਰਦਿਆਂ ਕਰਦਿਆਂ ਅਰਦਾਸ ਵੀ ਨਾਲ ਕਰਦਾ ਰਹੇ, ਜਿਵੇਂ ਪਹਿਲਾਂ ਕੀਤੀ ਸੀ ਉਦਮ ਤੇ ਅਰਦਾਸ ਇਕੱਠੇ ਕਰਨੇ। ਜਦੋਂ ਤੂੰ ਸਿਮਰਨ ਵਿੱਚ ਲੱਗੇ, ਜਦੋਂ ਤੂੰ ਗੁਣ ਚੇਤੇ ਕਰ ਰਿਹਾ ਹੋਵੇ ਜੀਵਨ ਵਿੱਚ, ਉਦੋਂ ਨਾਲ ਨਾਲ ਇੱਕ ਅਰਦਾਸ ਕਰ ਰਿਹਾ ਹੋਵੇ, ਹੇ ਪ੍ਰਭੂ ਇਹ ਸਿਮਰਨ ਮੈਂ ਆਪਣੀ ਸ਼ਕਤੀ ਨਾਲ ਨਹੀਂ ਸਾਂ ਕਰ ਸਕਦਾ, ਜਿਨ੍ਹਾਂ ਤੇ ਤੂੰ ਰਹਿਮਤ ਕਰਨਾ ਉਹਨਾਂ ਨੂੰ ਤੂੰ ਆਪਣੇ ਸਿਮਰਨ ਵੱਲ ਲਾ ਲੈਂਦਾ, ਤੇ ਜਿਹੜੇ ਤੇਰੇ ਸਿਮਰਨ ਵੱਲ ਲੱਗਦੇ ਨੇ ਮੈਂ ਉਹਨਾਂ ਦੀ ਸ਼ਰਨ ਜਾਵਾਂ ਤਾਂ ਕਿ ਮੈਂ ਵੀ ਸਿਮਰਨ ਵੱਲ ਲੱਗ ਪਵਾਂ। ਗੁਰੂ ਨੇ ਇਸ ਆਖਰੀ ਲਾਈਨ ਅੰਦਰ ਇੱਕ ਅਰਦਾਸ ਇਸ ਲਈ ਵਰਤੇ ਰੂਪ, ਇਹ ਰੂਪ ਵਰਤਿਆ ਤਾਂ ਕਿ ਕੰਮ ਕਰਨ ਲੱਗੇ ਆ ਭਗਤੀ ਦੇ ਰਾਹ ਵਿੱਚ ਵੀ ਹੋਮੇ ਨਾ ਆ ਜਾਏ, ਕਿਉਂਕਿ ਭਗਤੀ ਦੇ ਰਾਹ ਵਿੱਚ ਵੀ ਹੋਮੇ ਆ ਜਾਂਦੇ। ਗੁਰੂ ਨੇ ਬਾਣੀ ਵਿੱਚ ਆਖਿਆ ਅਣਕ ਤਪੱਸਿਆ ਕਰੇ ਅਹੰਕਾਰ, ਅਨੇਕਾਂ ਤਪੱਸਿਆ ਕਰਦਿਆਂ ਕਰਦਿਆਂ ਹੰਕਾਰ ਆ ਜਾਂਦਾ ਹੈ। ਇਸ ਲਈ ਗੁਰੂ ਕਹਿੰਦੇ ਨੇ ਨਾਲ ਨਾਲ ਤੈਨੂੰ ਇਹ ਗੱਲ ਸਮਝਾਉਣਾ ਚਾਹੁੰਦਾ ਕਿ ਜੇ ਸਿਮਰਨ ਵਿੱਚ ਲੱਗੇ ਤੇ ਨਾਲ ਅਰਦਾਸ ਕਰੀ ਹੇ ਮਾਲਕ ਮੈਂ ਆਪਣੀ ਮਰਜ਼ੀ ਤੇ ਆਪਣੀ ਸ਼ਕਤੀ ਨਾਲ ਨਹੀਂ, ਜਿਨ੍ਹਾਂ ਤੇ ਤੂੰ ਰਹਿਮਤ ਕਰਨਾ ਉਹਨਾਂ ਨੂੰ ਤੂੰ ਆਪਣਾ ਸਿਮਰਨ ਬਖਸ਼ਣਾ। ਇਉਂ ਗੁਰੂ ਕੋਲੋਂ ਸਿਮਰਨ ਮੰਗੀ ਸਤਿਗੁਰੂ ਕਹਿੰਦੇ ਨੇ
ਸਿਮਰੈ ਸੇ ਜਾਣੇ ਜਿਨ ਕੋ
ख्याल करना है कि अज दे गुरु बख्शे हुए इस हुक्म विच पहली चीज कि कार्य पूरे उन्नी देर नहीं हुंदे जिन्नी देर संतोख ना आ जाए। सिमरन की है संतोख, ते संतोख आउन दी देर है सारे काम पूरे लगन लग पैंदे ने, पूरे हो जाते। ਭੁੱਖ ਜਿਹੜੀ ਹੈ ਉਹ ਜਿੰਨਾ ਮਰਜ਼ੀ ਕੰਮ ਕਰੀ ਚੱਲੋ ਅਧੂਰਾ ਹੀ ਦੱਸੇਗਾ, ਕਿਉਂਕਿ ਉਸ ਤੋਂ ਅੱਗੇ ਕੁਝ ਹੋਰ ਦਿਸਦਾ। ਇੱਕ ਤਾਂ ਇਹ ਚੀਜ਼ ਸਾਨੂੰ ਮਿਲਦੀ ਹੈ ਕਿ ਸਾਡੇ ਕੋਲ ਸੰਤੋਖ ਜਿਹੜਾ ਧਰਮ ਦਾ ਪਹਿਲਾ ਅੰਗ ਹੈ ਉਹ ਆ ਜਾਏ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੇ ਕੋਈ। ਸਾਡੇ ਕੋਲ ਸਤ ਸੰਤੋਖ ਆ ਜਾਏ, ਉਸ ਸੰਤੋਖ ਨਾਲ ਕਾਰਜ ਜਿੰਨੇ ਨੇ ਸਾਨੂੰ ਸਾਰੇ ਹੀ ਪੂਰੇ ਦਿਸਣਗੇ, ਤੇ ਜਦੋਂ ਪੂਰੇ ਦਿਸਣਗੇ ਉਦੋਂ ਨੇਚਰ ਆਸਣ ਹੋ ਜਾਏਗਾ, ਕਿਉਂਕਿ ਦੌੜ ਖਤਮ ਹੋ ਜਾਏਗੀ। ਜਦੋਂ ਪੂਰੇ ਦਿਸਣਗੇ ਉਦੋਂ ਕਮਲ ਵਿਗਾਸਨ ਹੋ ਜਾਏਗਾ, ਕਿਉਂਕਿ ਅੰਦਰ ਹਿਰਦਾ ਪ੍ਰਸੰਨ ਹੋਏਗਾ, ਕੋਈ ਕੰਮ ਤੇ ਅਧੂਰਾ ਹੈ ਹੀ ਨਹੀਂ। ਜਦੋਂ ਪੂਰੇ ਦਿਸਣਗੇ ਉਦੋਂ ਅਣਹਤ ਚੁਣਕਾਰ ਹੋ ਜਾਏਗੀ, ਜਿਹੜੀ ਫਿਰ ਉਹ ਖੁਸ਼ੀ ਮਿਲੇਗੀ ਉਹਦੀ ਕਦੀ ਹੱਤਿਆ ਨਹੀਂ ਹੋਏਗੀ, ਖਤਮ ਨਹੀਂ। ਉਹ ਧੁਨ ਜਿਹੜੀ ਹੈ ਸੰਗੀਤ ਦੀ, ਜਿਹੜੀ ਖੁਸ਼ੀ ਰੂਪੀ ਸੰਗੀਤ ਹੈ, ਉਹਦੀ ਧੁਨ ਕਦੀ ਖਤਮ ਨਹੀਂ ਹੋਏਗੀ। ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਫਿਰ ਪਤਾ ਲੱਗੇਗਾ ਕਿ ਇਸ ਸਿਮਰਨ ਦਾ ਜਿਹੜਾ ਸੁਖ ਹੈ ਉਹਦਾ ਕੋਈ ਐਂਡ ਨਹੀਂ, ਉਹਦਾ ਕੋਈ ਪਾਰ ਨਹੀਂ, ਉਹਦਾ ਕੋਈ ਅੰਤ ਨਹੀਂ। ਜੇ ਅੰਤ ਹੋਵੇ ਤਾਂ ਇਹ ਸੁੱਖ ਜ਼ਰੂਰ ਅੰਤ ਹੋ ਜਾਏ, ਪਰ ਜਿਹੜਾ ਸਿਮਰਨ ਦਾ ਸੁੱਖ ਹੈ ਨਾ, ਜਿਹਦੇ ਨਾਲ ਕਮਲ ਵਿਗਸਦਾ, ਉਹਦਾ ਕਦੀ ਹੱਤਿਆ ਨਹੀਂ ਹੁੰਦੀ, ਖਤਮ ਨਹੀਂ ਹੁੰਦਾ। ਉਹ ਦਿਨ ਰਾਤ ਇੱਕ ਰਸ ਚੱਲਦਾ, ਭਾਵੇਂ ਜਿਸ ਹਾਲਾਤਾਂ ਵਿੱਚੋਂ ਵੀ ਮਨੁੱਖ ਗੁਜ਼ਰਦਾ ਜਾਏ, ਕਿਉਂਕਿ ਹਾਲਾਤ ਤਾਂ ਜ਼ਿੰਦਗੀ ਦੇ ਬਦਲਦੇ ਹੀ ਨੇ ਨਾ, ਜਿਨ੍ਹਾਂ ਹਾਲਾਤਾਂ ਵਿੱਚੋਂ ਵੀ ਗੁਜ਼ਰਦਾ ਜਾਏ, ਜਿਹੜਾ ਸਹਿਜ ਸੰਤੋਖ ਵਾਲਾ ਮਨੁੱਖ ਹੈ ਉਹ ਹਮੇਸ਼ਾ ਖੁਸ਼ ਰਹਿੰਦਾ, ਪ੍ਰਸੰਨ ਰਹਿੰਦਾ, ਵਿਕਾਸ ਰਹਿੰਦਾ। ਅਤੇ ਜਦੋਂ ਵਿਕਾਸ ਉੱਠਦਾ, ਦੁਨੀਆਂ ਦੇ ਸਾਰੇ ਝੋਰੇ, ਘਰਾਂ ਦੇ ਹਾਲਾਤ ਸਾਰੇ ਉਦੋਂ ਬਦਲਦੇ ਨੇ। ਕਈ ਵਾਰ ਮਨੁੱਖ ਬਾਹਰੋਂ ਕੋਈ ਨੁਕਸਾਨ ਹੋ ਜਾਏ ਨਾ, ਘਰ ਦਾ ਮਾਹੌਲ ਆ ਕੇ ਖਰਾਬ ਕਰ ਲੈਂਦਾ, ਕਿਉਂਕਿ ਅੰਦਰ ਕੋਈ ਗੁੱਸਾ ਲੈ ਕੇ ਆਉਂਦਾ, ਅੰਦਰ ਕੋਈ ਝੋਰਾ ਲੈ ਕੇ ਆਉਂਦਾ। ਇਸ ਲਈ ਜਿਸ ਕੋਲ ਵਿਕਾਸ ਹੈ, ਸੰਤੋਖ ਹੈ, ਉਹਦਾ ਘਰ ਦਾ ਮਾਹੌਲ ਵੀ ਠੀਕ, ਬਾਹਰ ਦਾ ਮਾਹੌਲ ਵੀ ਠੀਕ, ਹਮੇਸ਼ਾ ਖੁਸ਼ੀ ਅਤੇ ਖੇੜਾ ਬਣਿਆ ਰਹਿੰਦਾ। ਦੋ ਚੀਜ਼ਾਂ ਤਿੰਨੋਂ ਆਪਾਂ ਨੂੰ ਇਸ ਕਮਲ ਵਿਗਾਸਨ ਦੇ ਨਾਲ ਹੀ ਮਿਲ ਜਾਂਦੀਆਂ। ਗੁਰੂ ਬਖਸ਼ਿਸ਼ ਕਰੇ ਐਸਾ ਕਮਲ ਵਿਗਾਸਨ ਸਾਡੇ ਜੀਵਨ ਦਾ ਹਿੱਸਾ ਬਣ ਜਾਏ। ਹੁਣ ਅਗਲੇ ਲੈਸਨ ਵਿੱਚ ਮੇਰੇ ਖਿਆਲ ਗੁਰੂ ਅਰਜਨ ਪਾਤਸ਼ਾਹ ਆਪਾਂ ਨੂੰ ਇਹ ਸਮਝਾਉਣਗੇ ਕਿ ਜਿਹੜੇ ਲੋਕ ਇਸ ਕਮਲ ਵਿਗਾਸਨ 'ਤੇ, ਨੇਚਰ ਆਸਨ 'ਤੇ ਬੈਠੇ ਨੇ, ਉਹਨਾਂ ਦੀ ਤਸਵੀਰ ਕੀ ਹੈ। ਸੁਖਮਨੀ ਸਾਹਿਬ ਪੂਰਾ ਕੇਵਲ ਨਾਮ ਸਿਮਰਨ ਦੇ ਦੁਆਲੇ ਖੜਾ ਹੈ। ਨਾਮ ਸਿਮਰਨ ਕੀ ਹੈ ਇਹ ਆਪਾਂ ਸਮਝ ਲਿਆ। ਹੁਣ ਜਿੰਨਾ ਅੱਗੇ ਤੁਰੇ ਜਾਵਾਂਗੇ ਦੇਖਾਂਗੇ ਨਾਮ ਸਿਮਰਨ ਕੀ ਹੈ, ਉਹਦਾ ਲਾਭ ਕੀ ਹੈ, ਉਹ ਕਿੱਥੇ ਕਿੱਥੇ ਕਿਸ ਕਿਸ ਸੂਰਤ ਵਿੱਚ ਸਾਨੂੰ ਹਰ ਵਕਤ ਸਾਡਾ ਮਦਦਗਾਰ ਹੈ, ਜਿਹੜੇ ਜਪਦੇ ਨੇ ਉਹ ਕੌਣ ਨੇ, ਜਿਹੜੇ ਨਹੀਂ ਜਪਦੇ ਉਹ ਕੌਣ ਨੇ, ਇਹ ਸਾਰੀ ਚੀਜ਼ ਇਹਦੇ ਦੁਆਲੇ ਤੁਰੀ ਜਾਣੀ। ਕਿਉਂਕਿ ਕੇਂਦਰੀ ਰੂਪ ਵਿੱਚ ਗੁਣ ਹੀ ਜੀਵਨ ਦਾ ਇੱਕ ਹਿੱਸਾ ਨੇ, ਜਿਹੜੇ ਹਮੇਸ਼ਾ ਖੇੜਾ ਰੱਖ ਸਕਦੇ ਨੇ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।